ਆਓ ਪੁਰਸ਼ ਵਾਲਿਓ, ਸਤਿਕਾਰ ਜੋ ਪਾਸੇ ਭਾਈ ਬਲਕਾਰ ਸਿੰਘ, ਦਿਲਬਾਗ ਸਿੰਘ ਇਹਨਾਂ ਦੀ ਰਚਨਾ ਤੋਂ ਕੀਰਤਨ ਸਰਵਨ ਕੀਤਾ ਹੈ। ਕੁਝ ਸਮਾਂ ਗੁਰੂ ਪਾਤਸ਼ਾਹ ਜੀ ਦੀ ਵਡਿਆਈ ਵਿਚਾਰਾਂ ਦੇ ਰੂਪ ਅੰਦਰ ਕਰਨੀ ਹੈ। ਅੱਗੇ ਦੀ ਤਰ੍ਹਾਂ ਅੱਜ ਵੀ ਇਕਾਗਰਤਾ, ਪਿਆਰ, ਅਦਬ, ਅਸੀਸਾਂ ਬਖਸ਼ੋ, ਸੇਵਾ ਪ੍ਰਾਰੰਭ ਕਰੀਏ। ਫਤਿਹ ਬੁਲਾਓ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਸਤਿਗੁਰੂ ਦੀ ਵਡਿਆਈ ਵਿਚ ਇਕ ਸ਼ਬਦ ਵਰਤਦੇ ਹਨ, ਉਹ ਆਖਦੇ ਨੇ ਸਾਡਾ ਸਭ ਤੋਂ ਨੇੜੇ ਦਾ ਰਿਸ਼ਤਾ ਬੱਚਿਆਂ ਦਾ ਆਪਣੇ ਮਾਪਿਆਂ ਨਾਲ। ਜਿਤਨਾ ਮਾਪੇ ਬੱਚਿਆਂ ਨੂੰ ਪਿਆਰ ਕਰਦੇ ਹਨ, ਇਹਦੇ ਬਦਲ ਦੇ ਅੰਦਰ ਕੋਈ ਦੁਨੀਆਂ ਦੀ ਹੋਰ ਹਸਤੀ ਪਿਆਰ ਨਹੀਂ ਕਰ ਸਕਦੀ। ਮਾਪਿਆਂ ਦਾ ਕੱਲਾ ਕੱਲਾ ਪਲ ਜੀਵਨ ਦਾ ਹਰ ਦਿਨ ਹਰ ਰਾਤ ਉਹਨਾਂ ਬੱਚਿਆਂ ਵਾਸਤੇ ਹੈ। ਪਰ ਗਰੀਬ ਨਿਵਾਰ ਪਿਤਾ ਦੇ ਪਰਮ ਪਿਆਰੇ ਭਾਈ ਗੁਰਦਾਸ ਸਾਹਿਬ ਜੀ ਉਹ ਮਾਂ ਪੁਰਖ ਨੇ ਪਿਆਰਿਓ, ਜਿਨ੍ਹਾਂ ਨੇ ਸਰੀਰਕ ਤੌਰ ਤੇ ਪੰਜ ਗੁਰੂ ਸਾਹਿਬਾਨ ਅੱਜ ਦੀ ਸੰਗਤ ਮਾਣੀ ਹੈ। ਗੁਰੂ ਅੰਗਦ ਸਾਹਿਬ ਮਹਾਰਾਜ, ਗੁਰੂ ਅਮਰਦਾਸ ਮਹਾਰਾਜ, ਗਰੀਬ ਨਿਵਾਰ ਪਿਤਾ ਜੀ ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਸਾਹਿਬ ਤੇ ਗੁਰੂ ਹਰਗੋਬਿੰਦ ਪਿਤਾ ਜੀ। ਮੈਂ ਉਸ ਮਹਾਨ ਪਵਿੱਤਰ ਆਤਮਾ ਦਾ ਪਾਠ ਕਹਿਣ ਲੱਗਾ ਹਾਂ, ਜਿਸ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਇਤਨਾ ਮਾਨ ਤੇ ਵਡਿਆਈ ਬਖਸ਼ੀ ਹੈ। ਜਦੋਂ ਨਿਰੰਕਾਰ ਦੇ ਘਰੋਂ ਪਵਿੱਤਰ ਬਾਣੀ ਆਈ ਤੇ ਉਹਨੂੰ ਲਿਖਤੀ ਰੂਪ ਦੇਣਾ ਤਰਤੀਬ ਤੇ ਕਲਮ ਪਕੜਾਈ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ, ਜੇਕਰ ਸ੍ਰੀ ਅਕਾਲ ਦਾ ਤਖ਼ਤ ਬਣਾ ਕੇ ਮਨੁੱਖਤਾ ਨੂੰ ਇਹ ਦੱਸਣਾ ਕਿ ਅਕਾਲ ਪੁਰਖ ਕਿਹੋ ਜਿਹੇ ਹੁਕਮ ਸੁਣਾਉਂਦਾ ਹੈ, ਤਾਂ ਉਦੋਂ ਉਸ ਦੀ ਸੇਵਾ ਬਖਸ਼ੀ ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਤੇ ਬਾਬਾ ਬੁੱਢਾ ਸਾਹਿਬ ਜੀ ਕੁਰਾਨ। ਜੇ ਭਾਈ ਗੁਰਦਾਸ ਸਾਹਿਬ ਜੀ ਨੇ ਵਾਰਾਂ ਤੇ ਕਵਿਤਾ ਦੀ ਰਚਨਾ ਕੀਤੀ ਤੇ ਗਰੀਬ ਨਿਵਾਰ ਪਿਤਾ ਨੇ ਉਹਨਾਂ ਨੂੰ ਇਤਨਾ ਮਾਣ ਦਿੱਤਾ, ਉਹਨਾਂ ਨੂੰ ਚਾਬੀ ਕਿਹਾ ਕਿ ਕੁੰਜੀ, ਉਹ ਕੁੰਜੀ ਦਾ ਮਤਲਬ ਹੈ ਜਿਹੜੀ ਗੱਲ ਸਾਡੀ ਸੁਰਤ ਵਿੱਚ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਸਿੱਧੀ ਸਮਝ ਵਿੱਚ ਨਾ ਆਵੇ, ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਪੜੋ, ਇੱਕਦਮ ਗੁਰੂ ਦੀ ਬਾਤ ਹਿਰਦੇ ਸਮਝ ਪੈਂਦੀ ਹੈ। ਸਤ ਸੰਗੀ ਜਨੋ, ਉਹ ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਕਾਨ ਉਹ ਬਚਨ ਕਰਦੇ ਸਤਿਗੁਰੂ ਦੀ ਉਪਮਾ ਲਈ, ਕਹਿਣ ਲੱਗੇ ਜੈਸੇ ਮਾਤਾ ਪਿਤਾ ਪ੍ਰਤਪਾਲਕ ਤੈ ਅਨੇਕ ਸੁਤ ਅਨਕ ਸੁਤਨ ਪੈ ਤੈਸੇ ਨਾ ਹੋਏ ਆਵਈ। ਮਾਪੇ ਜਿਹੜੇ ਨੇ ਨਾ ਤਿੰਨ ਗੱਲਾਂ ਕਰਦੇ ਭਾਈ ਸਾਹਿਬ, ਮਾਪੇ ਜਿਵੇਂ ਬੱਚਿਆਂ ਨੂੰ ਪਾਲਦੇ ਹਨ, ਬੱਚੇ ਦੋ ਹੋਣ ਜਾਂ ਚਾਰ, ਬੱਚੇ ਨਿਰੰਕਾਰ ਦੇਵੇ ਪੰਜ ਜਾਂ ਸੱਤ, ਜਿਤਨੇ ਵੀ ਹੋਣ ਮਾਪਿਆਂ ਦੇ ਬੱਚੇ, ਉਹਨਾਂ ਨੂੰ ਇੰਜ ਪਾਲਦੇ ਨੇ ਜਿਵੇਂ ਇੱਕ ਮਾਪਾ ਇੱਕ ਬੱਚੇ ਨੂੰ ਪਿਆਰ ਕਰਦਾ ਏ, ਜਿਹਦੇ ਸੱਤ ਨੇ ਉਹ ਵੀ ਓਨਾ ਹੀ ਪਿਆਰ ਕਰ ਰਿਹਾ ਹੈ। ਪਰ ਕਹਿੰਦੇ ਕਮਾਲ ਦੀ ਗੱਲ ਇਹ ਵੇ, ਉਹ ਬੱਚੇ ਨੀ ਓਨਾ ਪਿਆਰ ਕਰਦੇ ਮਾਤਾ ਪਿਤਾ ਨੂੰ ਜਿਤਨਾ ਮਾਪੇ ਉਹਨਾਂ ਨੂੰ ਪਾਲਦੇ ਹਨ। ਜਦੋਂ ਬੱਚਿਆਂ ਨੂੰ ਕੋਈ ਦੁੱਖ ਆਵੇ ਤੇ ਮਾਪੇ ਦੁਖੀ ਹੋ ਜਾਂਦੇ ਹਨ, ਸੁਖ ਆਵੇ ਤੇ ਮਾਪਿਆਂ ਦਾ ਅੰਦਰ ਠਰ ਜਾਂਦਾ ਹੈ। ਪਰ ਕਹਿਣ ਲੱਗੇ ਜਦੋਂ ਸਮਾਂ ਵਾਪਰਦਾ ਹੈ, ਮਾਂ ਪਿਓ ਤੇ ਦੁੱਖ ਸੁਖ ਆਵੇ ਤੇ ਉਹਨਾਂ ਦੁੱਖ ਸੁਖ ਨਹੀਂ ਬੱਚਿਆਂ ਨੂੰ ਵਿਆਪਦਾ ਜਿਤਨਾ ਮਾਪਿਆਂ ਦੇ ਅੰਦਰ ਉਹਦਾ ਪਿਆਰ ਤੇ ਦਰਦ ਹੁੰਦਾ ਹੈ, ਕਦੇ ਹੋ ਹੀ ਨਹੀਂ ਸਕਦਾ ਉਹਦੀ ਬਰਾਬਰੀ ਕਰਨ। ਤਾਂ ਹੀ ਸਿਆਣੇ ਕਹਿੰਦੇ ਮਾਪਿਆਂ ਦਾ ਕਦੇ ਕਰਜ਼ ਨਹੀਂ ਉਤਾਰਿਆ ਜਾ ਸਕਦਾ। ਤੀਜਾ ਬਚਨ ਕਿਹਾ ਕਿ ਗੁਰੂ ਕੇ ਪਿਆਰਿਓ, ਕਹਿੰਦੇ ਨੇ ਦੇਖੋ ਮਾਪੇ ਤਾਂ ਜਿਵੇਂ ਅੰਦਰੋਂ ਚਾਹੁੰਦੇ ਨੇ ਨਾ ਬੱਚਿਆਂ ਨੂੰ, ਇਸ ਤਰ੍ਹਾਂ ਬੱਚੇ ਯਤਨ ਵੀ ਕਰਨ ਪਰ ਇਹਨਾਂ ਡੂੰਘਾ ਧੁਰ ਅੰਦਰੋਂ ਨਹੀਂ ਆਪਣੇ ਮਾਪਿਆਂ ਨੂੰ ਚਾਹੁੰਦੇ ਉਤਨਾ ਪਿਆਰ ਇੰਜ ਕਰਦੇ, ਪਰ ਜੇ ਕਰਨ ਵੀ ਤੇ ਕਹਿੰਦੇ ਉਹ ਕਦੇ ਮੁਕਾਬਲਾ ਨਹੀਂ ਕਰ ਸਕਣਗੇ ਕਿ ਕਰਜ਼ ਉਤਰ ਗਿਆ। ਪਰ ਚੌਥਾ ਬਚਨ ਕੀਤਾ ਨੇ ਕਹਿੰਦੇ ਕਿ ਯਾਦ ਰੱਖਣਾ ਜਗਤ ਦੇ ਅੰਦਰ ਸਾਡੇ ਕੋਲ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੀ ਕਿ ਇਹ ਜੋਤ ਵਰਤ ਰਹੇ ਹੈ। ਆਖਣ ਲੱਗੇ ਜਿੰਨਾ ਪਿਆਰ ਗੁਰੂ ਸਾਹਿਬ ਮਨੁੱਖਤਾ ਤੇ ਸਿੱਖ ਨੂੰ ਕਰਦੇ ਨੇ ਨਾ, ਸਿੱਖ ਕੱਲਾ ਕੱਲਾ ਸਵਾਸ ਨਾਮ ਜਪ ਕੇ ਵੀ ਉਹਨਾਂ ਗੁਰੂ ਨੂੰ ਪਿਆਰ ਨਹੀਂ ਕਰ ਸਕਦਾ। ਜਿੱਥੋਂ ਤੱਕ ਮਰਜ਼ੀ ਚਲਾ ਜਾਵੇ ਇਹ ਸੇਵਾ ਸਿਮਰਨ ਕਰਦਾ ਕਰਦਾ ਸਤਿਗੁਰੂ ਜੀ ਦੇ ਚਰਨਾਂ ਅੰਦਰ ਗੁਰੂੰਦ ਵੀ ਕਿਉਂ ਨਾ ਹੋ ਜਾਵੇ, ਪਰ ਇਹ ਕਦੇ ਹੋ ਨਹੀਂ ਸਕਦਾ ਵੀ ਜਿੰਨਾ ਗੁਰੂ ਮੇਰ ਕਰਕੇ ਪਿਆਰ ਕਰਦਾ ਏ ਉਨਾ ਅਸੀਂ ਵੀ ਬਦਲੇ ਅੰਦਰ ਪਿਆਰ ਤਾਂ ਕਰ ਸਕੀਏ। ਹੁਣ ਭਾਈ ਗੁਰਦਾਸ ਸਾਹਿਬ ਜੀ ਤਾਂ ਇਹ ਬਚਨ ਕਹਿ ਰਹੇ ਹਨ, ਪਰ ਹਾਲਾਤ ਮਨਾਂ ਦੀ ਏਕ ਹੈ। ਜਿਹੜਾ ਆਦਮੀ ਕੁਝ ਵੀ ਨਹੀਂ ਕਰਦਾ ਗੁਰੂ ਕੇ ਪਿਆਰਿਓ, ਉਹ ਥੋੜਾ ਜਿਹਾ ਪਾਠ ਕਰਕੇ ਵੀ ਸਤਿਗੁਰੂ ਜੀ ਨੂੰ ਮਿਹਣਾ ਮਾਰ ਬਹਿ ਜਾਂਦਾ ਏ। ਮੈਂ ਦੋ ਵਕਤ ਪਾਠ ਕਰਦਾ ਤੇ ਸਤਿਗੁਰੂ ਜੀ ਨੇ ਇੱਕ ਕੰਮ ਨਾ ਪੂਰਾ ਹੋਵੇ ਤੇ ਗਿਲਾ ਤੇ ਸ਼ਿਕਵਾ ਗੁਰੂ ਤੇ ਕੀਤਾ ਜਾਂਦਾ ਕਿ ਗੁਰੂ ਨੀ ਮੇਰਾ ਕੁਝ ਕਰਦਾ ਪਿਆ, ਮੈਂ ਤੇ ਉਹਦੇ ਲਈ ਰੋਜ਼ ਡੇਢ ਦੋ ਘੰਟੇ ਖਰਚ ਕਰਦਾ ਹਾਂ। ਇਹ ਅਗਿਆਨੀ ਮਨ ਚੋਂ ਨਿਕਲੀਆਂ ਗੱਲਾਂ ਨੇ ਸਿਆਣਿਆਂ ਨੇ, ਪਰ ਮੈਂ ਅੱਜ ਬੇਨਤੀ ਕਰਾਂ ਗੁਰੂ ਸਵਾਰਿਓ, ਸੁਭਾਵਕ ਕੀ ਤੁਹਾਡੇ ਦਰਸ਼ਨ ਦੀਦਾਰ ਕਰ ਜਾਪਿਆ ਇਸ ਅਸਥਾਨ ਤੇ, ਜਿਵੇਂ ਸਾਰੀ ਸੰਗਤ ਵੇਖ ਰਿਹਾ ਵਾ, ਕੋਈ ਬਾਣੀ ਪੜਨ ਵਾਲਾ, ਕੋਈ ਨਾਮ ਜਪਣ ਵਾਲੀਆਂ ਰੂਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਸ਼ਰਧਾ ਭਰੋਸਾ ਤੇ ਸਿਦਕ ਰੱਖਣ ਵਾਸਤੇ ਸਾਜੇ, ਤਾਂ ਕੇਵਲ ਮਨ ਜੀ ਤੇ ਗੁਰੂ ਤੇ ਸ਼ਬਦ ਦੀ ਬਾਤ ਰੋਜ਼ ਚੱਲਦੇ ਗਏ। ਇਹ ਹਰ ਜਗ੍ਹਾ ਤੇ ਨਹੀਂ ਮਖੌਲ ਮਿਲਦਾ, ਸਾਰੀ ਜਗ੍ਹਾ ਤੇ ਇੱਕੋ ਜਿਹਾ ਨਹੀਂ, ਕਈ ਜਗ੍ਹਾ ਤੇ ਗੁਰੂ ਕੇ ਪਿਆਰਿਓ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਵੀ ਆਪਣੇ ਗੁਰੂ ਤੇ ਸ਼ੱਕ ਦੀ ਨਿਗਾਹ ਰੱਖਦਾ, ਸ਼ਰਧਾ ਨਹੀਂ ਉਹਦੇ ਅੰਦਰ। ਗੁਰੂ ਨਾਨਕ ਪਿਤਾ ਮਹਾਰਾਜ ਸਮਰੱਥ ਗੁਰੂ ਦੇ ਰੂਪ ਵਿੱਚ ਨਹੀਂ ਵਸਦੇ ਹੁੰਦੇ, ਉਹਨੂੰ ਲੱਗਦਾ ਏ ਵੀ ਜਿਵੇਂ ਮੈਂ ਆਮ ਵਿਅਕਤੀ ਕੋਲ ਬੈਠਾ ਉਹਦਾ ਦਾ ਉਹਦਾ ਵਿਵਹਾਰ ਹੋਏਗਾ। ਸਾਹਿਬ ਜੀ ਦੀ ਕਿਰਪਾ ਏ ਤੁਹਾਡੇ ਸਭਨਾ ਤੇ ਮਹਾਰਾਜ, ਹੋਰ ਕਦੇ ਤੇ ਤੁਹਾਡੇ ਚਰਨ ਤੂੜ ਸਦਕਾ ਸਾਡਾ ਵੀ ਤਦੀ ਭਲਾ ਹੁੰਦਾ। ਮੈਂ ਬੇਨਤੀ ਕਰਨ ਲੱਗਾ ਸਾਂ, ਇਹ ਦਰ ਜਿਹੜਾ ਹੈ ਨਾ ਗੁਰੂ ਨਾਨਕ ਸਾਹਿਬ ਜੀ ਦਾ, ਇਥੇ ਪਿਆਰੋ ਕਿੰਨਾ ਕੁਝ ਮਿਲਦਾ ਏ, ਕਿੰਨੀਆਂ ਦਾਤਾਂ ਸਤਿਗੁਰੂ ਵੰਡ ਰਹੇ ਨੇ ਦਿਨ ਰਾਤ ਕਿਰਪਾ ਕਰਕੇ। ਗੁਰੂ ਕੇਵਲ ਦੇਂਦਾ ਹੀ ਦੇਂਦਾ, ਅਸੀਂ ਤਾਂ ਓਨਾ ਕੁਝ ਕਰ ਹੀ ਨਹੀਂ ਸਕਦੇ ਜਿੰਨਾ ਕੁਝ ਸਤਿਗੁਰੂ ਮੇਰ ਕਰਕੇ ਦੇਂਦੇ ਕਰਨ। ਤੇ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਸੀ ਅੱਜ, ਉਹ ਕਹਿੰਦੇ ਸਤਿਗੁਰੂ ਜਿੰਨਾ ਪਿਆਰ ਤੂੰ ਕਰ ਸਕਦਾ, ਸਤਿਗੁਰੂ ਨਾ ਇੱਕੋ ਵਕਤ ਸਾਡੇ ਦੋ ਸਾਡੇ ਤੋਂ ਕੰਮ ਕਰਵਾਉਣਾ ਚਾਹੁੰਦੇ ਨੇ। ਪਰ ਸਤਿਗੁਰੂ ਤੋਂ ਪਹਿਲਾਂ ਇਹ ਦੋਨੋਂ ਇਕੱਠਾ ਨਹੀਂ ਸੀ ਕੀਤਾ ਜਾਂਦਾ, ਉਹ ਇਹ ਸੀ ਭਈ ਜੇ ਬੰਦੇ ਨੇ ਰੱਬ ਨਾਲ ਜੁੜਨਾ, ਭਗਤੀ ਕਰਨੀ, ਵਾਹਿਗੁਰੂ ਜੀ ਦੀ ਪ੍ਰਾਪਤੀ, ਤੇ ਉਹਨੂੰ ਪਰਿਵਾਰ ਛੱਡਣਾ ਪਏਗਾ, ਕੰਮ ਕਾਰ ਛੱਡਣਾ ਪਵੇਗਾ, ਇਸ ਦੁਨੀਆਂ ਤੋਂ ਦੂਰ ਇਹਨਾਂ ਦੀ ਅੱਖ ਤੋਂ ਓਹਲੇ ਜਾ ਕੇ ਬੈਠੇ। ਤੇ ਜੇ ਕਿਸੇ ਨੇ ਸਾਧ ਸੰਗਤ ਇਹਨਾਂ ਦੇ ਵਿੱਚ ਰਹਿਣਾ ਏ, ਰੱਬ ਨਾਲ ਨਹੀਂ ਜੁੜ ਸਕਦਾ, ਰੱਬ ਨਾਲ ਜੁੜਨ ਵਾਲਾ ਇਹਨਾਂ ਚ ਰਵੇ ਜਾਂ ਪਰਿਵਾਰ ਚ ਰਵੇ ਤੇ ਜਾਂ ਨਿਰੰਕਾਰ ਵਿੱਚ ਰਵੇ ਜਾਂ ਸੰਸਾਰ ਨਾਲ ਕਾਰ ਵਿਖਾਰ ਕਰੇ ਰਿਸ਼ਤੇਦਾਰ ਨਾਲ, ਤੇ ਜਾਂ ਕੇਵਲ ਉਸ ਕਰਤਾਰ ਨਾਲ ਸਾਨ ਪਾਵੇ। ਗੁਰੂ ਨਾਨਕ ਸਾਹਿਬ ਆਏ, ਉਹਨਾਂ ਨੇ ਭੇਦ ਹੀ ਮਿਟਾ ਕੇ ਰੱਖ ਦਿੱਤਾ। ਕਹਿਣ ਲੱਗੇ ਇਹ ਕਿਵੇਂ ਹੋ ਸਕਦਾ ਏ, ਤੁਸੀਂ ਆਖਦੇ ਹੋ 25 ਸਾਲ ਤੇ ਬੰਦਾ ਪੜ੍ਹਾਈ ਲਿਖਾਈ ਕਰੇ, 50 ਸਾਲ ਤੱਕ ਬ੍ਰਿਸਤ ਵਿੱਚ ਰਵੇ, 75 ਤੱਕ ਜਿਹੜੇ 25 ਸਾਲ ਉਹ ਸੰਨਿਆਸ ਲਵੇ, ਆਖਰੀ 25 ਸਾਲ ਉਹ ਜੰਗਲ ਚ ਬੈਠ ਕੇ ਕੱਟੇ, ਪਤਾ ਤੇ ਇੱਕ ਦਮ ਦਾ ਕੋਈ ਨਹੀਂ, 25 ਸਾਲ ਕੇਵਲ ਉਹ ਪੜ੍ਹਨ ਲਿਖਣ ਤੇ ਲਾਇਕ ਤੇ ਰੱਬ ਨਾਲ ਜੁੜੇ ਹੀ ਨਾ, ਅਗਲੇ 25 ਬੱਚਿਆਂ ਨਾਲ 50 ਤੋਂ ਸ਼ੁਰੂ ਕਰਦੇ। ਪਰ ਮੇਰੇ ਸਤਿਗੁਰੂ ਦੀ ਕਿਰਪਾ ਕਰਦੇ ਨੇ, ਹਜ਼ੂਰ ਕਹਿੰਦੇ ਹੋ ਪਤਾ ਨੀ ਅਗਲਾ ਸਾਹ ਆਉਣਾ ਹੈ ਕਿ ਨਹੀਂ ਆਉਣਾ, ਪਤਾ ਨੀ ਜਵਾਨੀ ਨਿਰੰਕਾਰ ਨੇ ਤੈਨੂੰ ਦੇਣੀ ਹੈ ਕਿ ਨਹੀਂ ਦੇਣੀ, ਪਤਾ ਨੀ ਨਿਰੰਕਾਰ ਨੂੰ ਬੁਢਾਪੇ ਦਾ ਕਿਹੜੇ ਸਾਲ ਤੱਕ ਮੌਕਾ ਦੇਣਾ ਏ। ਇਸ ਲਈ ਜਦੋਂ ਹੀ ਹੋਸ਼ ਸੰਭਾਲੀਏ ਤੇ ਹੋਸ਼ ਸੰਭਾਲਦਿਆਂ ਸਾਰ ਕੇ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਉਦੋਂ ਤੋਂ ਜੋੜਨਾ ਸ਼ੁਰੂ ਕਰ ਦਈਏ। ਤੁਹਾਨੂੰ ਪਤਾ ਏ 5 ਸਾਲ ਦਾ ਕੈਦ ਧਰੂ ਸਾਧ ਸੰਗਤ ਉਹ ਬ੍ਰਹਮ ਗਿਆਨੀ ਹੋ ਗਿਆ। ਭਗਤ ਪ੍ਰਹਿਲਾਦ ਜੀ ਨੇ 5 ਸਾਲ ਦੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸਮਰੱਥ ਗੁਰੂ ਨੇ 5.25 ਸਾਲ ਦੇ। ਇੱਥੇ ਕੋਈ ਸਮੇਂ ਨੂੰ ਇਸ ਤਰ੍ਹਾਂ ਨਹੀਂ ਵੰਡਿਆ ਜਾਂਦਾ। ਦੂਸਰਾ ਬਚਨ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਚਨ ਕੀਤਾ ਜਿਹੜੀ ਸਿੱਖੀ ਹੈ ਨਾ ਇਹਨੂੰ ਇਸ ਤਰ੍ਹਾਂ ਦਾ ਵੰਡੋ ਭਈ ਕੁਝ ਪਹਿਲਾਂ ਦੁਨੀਆਂ ਵਿਚ ਰਹੀਏ ਫਿਰ ਰੱਬ ਵਿਚ। ਕਹਿੰਦੇ ਇੱਕੋ ਵਕਤ ਦੋ ਇਹ ਕੰਮ ਕਰਦੇ ਨੇ, ਕਿਰਤ ਵੀ ਕਰੋ ਤੇ ਨਾਲ ਕਰਤੇ ਨੂੰ ਯਾਦ ਕਰੀਏ। ਸਤਿਗੁਰੂ ਕਹਿੰਦੇ ਪਰਿਵਾਰ ਵਿਚ ਵੀ ਰਹੋ ਤੇ ਨਿਰੰਕਾਰ ਨੂੰ ਵੀ ਯਾਦ ਨਾਲ ਕਰੋ। ਮੇਰੇ ਸਤਿਗੁਰੂ ਜੀ ਦਾ ਬਚਨ ਇਹ ਰਿਸ਼ਤੇਦਾਰ ਇਹ ਬਾਗ ਪਰਿਵਾਰ ਇਹਨਾਂ ਨਾਲ ਦੀ ਵਰਤੋਂ ਵਿਕਾਰ ਕਰੋ ਪਰ ਨਾਲ ਉਸ ਵਾਹਿਗੁਰੂ ਦੀ ਯਾਦ ਤੇ ਜੜੋ। ਮੈਂ ਇਸ ਗੱਲ ਨੂੰ ਥੋੜਾ ਛੋਟੀ ਕਰਕੇ ਅੱਜ ਕੁਝ ਸਹਿਜ ਦੇ ਸੁਖਾਰ ਦੇ ਬਚਨ ਸਾਂਝੇ ਕਰਨਾ ਚਾਹੁੰਦਾ ਸੀ ਜੇ ਸਾਹਿਬ ਨੂੰ ਪਾਇਆ ਤਾਂ। ਗਰੀਬ ਨਿਵਾਰ ਪਿਤਾ ਜੀ ਦਾ ਇਹ ਪਿਆਰਾ ਬਚਨ ਮੇਰੇ ਖਜੂਰ ਆਖਦੇ ਨੇ ਜਿਵੇਂ ਕਮਲ ਫੁੱਲ ਹੈ, ਕਮਲ ਫੁੱਲ ਕੀ ਕਰਦਾ ਇੱਕੋ ਵਕਤ ਗੁਰੂ ਕੇ ਪਿਆਰੇ ਹੋ। ਉਸ ਨੇ ਜਦੋਂ ਵੀ ਖਿੜਨਾ ਹੈਗਾ ਉਹਨੇ ਪਾਣੀ ਦਾ ਚਿੱਕੜ ਤੋਂ ਬਾਹਰ ਲਈ, ਪਾਣੀ ਤੇ ਚਿੱਕੜ ਦੇ ਵਿਚ ਉਸ ਨੇ ਕਮਲ ਫੁੱਲ ਪੈਦਾ ਹੁੰਦਾ। ਪਰ ਤੁਸੀਂ ਵੇਖੋਗੇ ਚਿੱਕੜ ਤੇ ਪਾਣੀ ਤੋਂ ਬਗੈਰ ਕਮਲ ਫੁੱਲ ਨੂੰ ਪੈਦਾ ਹੋ ਸਕਦਾ, ਪਰ ਜੇ ਉਹਨੇ ਖਿੜਨਾ ਹੀ ਗੁਰੂ ਕੇ ਪਿਆਰੇ ਹੋ ਤੇ ਖੇੜਾ ਤੇ ਪਾਣੀ ਤੇ ਚਿੱਕੜ ਨਹੀਂ ਦੇਣਾ। ਇੱਕ ਨਿੱਕੀ ਜੀ ਗੱਲ ਕਰਕੇ ਮੈਂ ਇਸ ਗੱਲ ਨੂੰ ਛੋਟਾ ਕਰਾਂ। ਕੌਲ ਫੁੱਲ ਨੇ ਉਹਦਾ ਜਨਮ ਹੁੰਦਾ ਪਾਣੀ ਤੇ ਚਿੱਕੜ ਵਿੱਚੋਂ, ਪਰ ਖੇੜਾ ਨਹੀਂ ਜੇ ਉਹਨੂੰ ਪਾਣੀ ਤੇ ਚਿੱਕੜ ਵਿੱਚੋਂ ਮਿਲਦਾ। ਖੇੜਾ ਨੂੰ ਮਿਲਦਾ ਗੁਰੂ ਕੇ ਪਿਆਰਿਓ, ਆਕਾਸ਼ਾਂ ਵਿੱਚ ਚੜ੍ਹੇ ਕੋਈ ਸੂਰਜ ਦੇ ਕੋਲ। ਸਾਧ ਸੰਗਤ ਸੂਰਜ ਜਦੋਂ ਆਉਂਦਾ ਹੈ ਤੇ ਕੌਲ ਫੁੱਲ ਖਿੜ ਜਾਂਦਾ ਹੈ। ਜੇ ਸੂਰਜ ਅੱਖਾਂ ਤੋਂ ਓਲੇ ਉਠਾ ਕੇ ਕੌਲ ਫੁੱਲ ਮੁਰਝਾ ਗਿਆ। ਬਸ ਇਸੇ ਤਰ੍ਹਾਂ ਹਜ਼ੂਰ ਕਹਿੰਦੇ ਜਿਹੜਾ ਅਸੀਂ ਦੁਨੀਆਂ ਦੇ ਕੰਮ ਧੰਦੇ ਕਰਦੇ ਆ ਬਾਲ ਬੱਚੇ ਕਾਂ, ਇਹ ਸਾਡਾ ਸਾਰਾ ਖੁਦਕਾਰ ਵਿਕਾਰ ਇਹ ਦੁਨੀਆਂ ਦੇ ਚਿੱਕੜ ਤੇ ਪਾਣੀ ਦੀ ਤਰ੍ਹਾਂ ਇਹਨਾਂ ਵਿੱਚ ਸਾਨੂੰ ਰਹਿਣਾ ਪਵੇਗਾ। ਇਹਦੇ ਨਾਲ ਸਾਡਾ ਇਹ ਸੰਬੰਧ ਹੈ ਇਹਨੂੰ ਛੱਡ ਨਹੀਂ ਸਕਦੇ। ਪਰ ਜੇ ਚਾਹੁੰਦਾ ਕੋਈ ਅੰਦਰੋਂ ਖੁਸ਼ ਰਹਿਣਾ, ਜੇ ਕੋਈ ਚਾਹੁੰਦਾ ਅੰਦਰੋਂ ਖੇੜਾ ਪ੍ਰਾਪਤ ਕਰਨਾ ਤੇ ਪਿਆਰਿਓ ਕੌਲ ਪੁੱਲ ਸੂਰਜ ਕੋਲੋ ਤੇ ਸਾਨੂੰ ਨਿਰੰਕਾਰ ਤੇ ਗੁਰੂ ਨਾਨਕ ਪਿਤਾ ਦੇ ਸ਼ਬਦ ਕੋਲੋ ਇਹ ਦਾਤ ਮਿਲੇਗੀ। ਇੱਕੋ ਵਕਤ ਕੌਲ ਪੁੱਲ ਜਾਂਦਾ ਨਹੀਂ, ਉਹ ਕੇਵਲ ਸੂਰਜ ਵੱਲ ਧਿਆਨ ਕਰਦਾ ਹੈ। ਸਾਨੂੰ ਕੰਮ ਧੰਦੇ ਛੱਡਣ ਵੱਲ ਤਾਂ ਨਹੀਂ ਸਤਿਗੁਰੂ ਜੀ ਆਖਦੇ ਪਿਆਰਿਓ, ਸਹਿਬ ਤਾਂ ਕੇਵਲ ਉਸ ਪਿਆਰੇ ਉੱਚੇ ਸਾਈਂ ਦੇ ਦਰ ਵੱਲ ਝਾਤ ਪਵਾਉਂਦੇ ਨੇ। ਤੇ ਸਹਿਬ ਜੀ ਦੇ ਝਾਤ ਪਵਾਉਣ ਦਾ ਢੰਗ ਤਰੀਕਾ ਵੇਖੋ ਕੇ ਸੁਬਾ ਸ਼ਾਮ ਦਾ ਨਿਤ ਨੇਮ ਦਿੱਤਾ ਨੇ, ਹੁਕਮ ਕੀਤਾ ਨੇ ਉੱਠਦਿਆਂ ਬੈਠਦਿਆਂ ਉਹਦੀ ਯਾਦ ਵਿੱਚ ਵਸੋ, ਹਰ ਕੰਮ ਵਿੱਚ ਰੱਬ ਨੂੰ ਸ਼ਾਮਿਲ ਕਰੋ। ਇਹ ਨਹੀਂ ਕੋਈ ਕੇਵਲ ਸਵੇਰੇ ਸ਼ਾਮ, ਸਹਿਬ ਤਾਂ ਕਹਿੰਦੇ ਕੀਤਾ ਲੋੜੀਏ ਕੰਮ, ਹੁਣ ਕੀਤਾ ਲੋੜੀਏ ਕੰਮ ਤੁਸੀਂ ਗੱਡੀ ਚ ਬਹਿਣ ਲੱਗੇ ਤਾਂ ਵੀ ਵਾਹਿਗੁਰੂ ਦੀ ਲੋੜ ਮਹਿਸੂਸ ਕਰੀਏ। ਗੱਡੀ ਚੋਂ ਉਤਰਨ ਲੱਗਿਆ, ਪ੍ਰਸ਼ਾਦਾ ਛਕਣ ਲੱਗਿਆ, ਕੰਮ ਨੂੰ ਸ਼ੁਰੂ ਕਰਨ ਲੱਗਿਆ, ਸਾਧ ਸੰਗਤ ਇਸ਼ਨਾਨ ਕਰਦਿਆਂ ਕੁਝ ਵੀ ਕਰਨਾ ਲੋੜ ਨਾ ਹੋਏ ਤੇ ਸਹਿਬ ਕਹਿੰਦੇ ਧਿਆਨ ਉਹਦੇ ਵੱਲ ਹੋਏ ਤੇ ਵੇਖੋ ਜਰਾ ਭਾਵ ਕਿਵੇਂ ਲੱਗਦੇ ਕਣ ਇਸ ਜ਼ਿੰਦਗੀ ਨੂੰ। ਸਤ ਸੰਗੀ ਜਣੋ, ਮੇਰੇ ਨਾਲ 6ਵੇਂ ਗੁਰਦੇਵ ਪਿਤਾ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉਹਨਾਂ ਦੇ ਜੀਵਨ ਚ 3 ਘਟਨਾਵਾਂ, 3 ਅਵਸਥਾਵਾਂ, 3 ਮ੍ਰਿਤੀਆਂ ਨੂੰ ਬਿਆਨ ਕਰਦੀਆਂ ਨੇ। ਕਦੇ ਵੀ ਨਾ ਬੰਦਾ ਇੱਕਦਮ ਕੋਈ ਬ੍ਰਹਮ ਗਿਆਨੀ ਜੇ ਬਣਦਾ, ਇੱਕਦਮ ਕਦੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਣਾਂ ਨੂੰ ਇੱਕਦਮ ਨਹੀਂ ਧਾਰਨ ਕੋਈ ਕਰਦਾ। ਮਕਾਨ ਬਣਾਉਣਾ ਹੋਵੇ ਇੱਕ ਇੱਕ ਇੱਟ ਧਰੀਏ ਤੇ ਆਖਰਕਾਰ ਛੱਤ ਤੇ ਪਹੁੰਚੀਦਾ ਹੈ। ਇਸੇ ਤਰ੍ਹਾਂ ਜੇ ਸਿੱਖੀ ਕਮਾਣੀ ਏ ਤੇ ਇਹ ਨਹੀਂ ਵੀ ਇੱਕਦਮ ਹੀ ਉਸ ਸਾਰੇ ਗੁਣ ਆ ਜਾਣ। ਹਜ਼ੂਰ ਕਹਿੰਦੇ ਗੁਰੂ ਸ਼ਬਦ ਨਾਲ ਜੁੜੋ, ਸਤਿਗੁਰੂ ਆਪ ਕੌਲੀ ਕੌਲੀ ਮੰਗਾਂ ਵੀ ਬਦਲਾਉਂਦਾ ਏ, ਸਤਿਗੁਰੂ ਮੰਗਾਂ ਪੂਰੀਆਂ ਵੀ ਕਰਦੇ ਕਣ। ਗੁਰੂ ਕੇ ਪਿਆਰਿਓ ਗਰੀਬਨਵਾਦ ਪਿਤਾ ਮਹਾਰਾਜ ਮੰਗਾਂ ਤੋਂ ਉੱਚਾ ਵੀ ਚੁੱਕਦੇ ਕਰਨ। ਹੁਣ ਵੇਖੋ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੇ ਦਰ ਤੋਂ ਅਸੀਂ ਕੁੱਝ ਨਾ ਕੁੱਝ ਮੰਗਣ ਹੀ ਪਾਉਂਦੇ ਹਾਂ। ਕੋਈ ਦੇਹ ਅਰੋਗਤਾ ਮੰਗਦਾ ਹੈ, ਕੋਈ ਧਨ ਦੌਲਤ ਮੰਗਦਾ ਹੈ, ਕਾਰੋਬਾਰ ਕੋਈ ਮੰਗਦਾ, ਗੁਰੂ ਕਿਰਪਿਆ ਦੀ ਸ਼ੋਹਰਤ ਕੋਈ ਮੰਗ ਰਿਹਾ, ਇੱਜ਼ਤ ਮਾਣ ਕੋਈ ਮੰਗ ਰਿਹਾ ਹੈ, ਚੰਗੇ ਰਿਸ਼ਤੇਦਾਰਾਂ ਦਾ ਮਿਲਾਪ, ਇਹ ਦੁਨੀਆਂ ਦੀਆਂ ਮੰਗਾਂ ਨੇ ਤੇ ਸਤਿਗੁਰੂ ਮਨਾ ਨਹੀਂ ਕਰਦੇ, ਕਦੇ ਨਾਰਾਜ਼ ਨਹੀਂ ਖੋਣਗੇ। ਤੇ ਇਹ ਵੀ ਕੋਈ ਮੰਗਾਂ ਮੰਗਣ ਵਾਲੀਆਂ ਜਿਹੜੀਆਂ ਤੁਸੀਂ ਮੰਗਦੇ ਹੋ ਨਹੀਂ, ਸਤਿਗੁਰੂ ਕਹਿੰਦੇ ਮੰਗੋ ਪਰ ਮੰਗੋ ਕੇਵਲ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚੋਂ, ਤੇ ਮੰਗੋ ਇਸ ਢੰਗ ਨਾਲ ਨਹੀਂ ਵੀ ਕੇਵਲ ਆਓ ਅਰਦਾਸ ਕਰਾ ਕੇ ਚਲੇ ਗਏ। ਜਿਹਦੇ ਕੋਲ ਮੰਗਣਾ ਉਹਦੇ ਨਾਲ ਪਹਿਲਾਂ ਡਾਢਾ ਪਿਆਰ ਪਾ ਲਵੋ ਤੇ ਪਿਆਰ ਗੁਰੂ ਨਾਲ ਪੈਂਦਾ ਕੇਵਲ ਤੇ ਕੇਵਲ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ, ਪਿਆਰ ਸ਼ਬਦ ਨਾਲ ਪਿਆਰ ਤੇ ਗੁਰੂ ਨਾਲ ਪਿਆਰ। ਜਿਸ ਬੰਦੇ ਦਾ ਸ਼ਬਦ ਨਾਮ ਨਾਲ ਹੀ ਪਿਆਰ ਨਹੀਂ ਬਾਣੀ ਨਾਲ, ਉਹ ਜਿੰਨਾ ਮਰਜ਼ੀ ਕਹੀ ਜਾਵੇ ਗੁਰੂ ਨੂੰ ਬਹੁਤ ਪਿਆਰ ਕਰਦਾ, ਧੋਖੇ ਵਿੱਚ ਕਹਿ ਆਪਣੇ ਆਪ ਨਾਲ ਵੀ ਧੋਖਾ, ਗੁਰੂ ਤੇ ਪਿਆਰਿਓ ਤੇ ਆਲੇ ਦੁਆਲੇ ਨਾਲ ਵੀ। ਸਾਹਿਬ ਕਹਿੰਦੇ ਇੱਕ ਵਾਰ ਇੰਨਾ ਤਕੜੇ ਹੋ ਕੇ ਗੁਰੂ ਨਾਲ ਪਿਆਰ ਪਾ ਲਵੋ, ਜਿੱਥੇ ਪਿਆਰ ਹੋਵੇ ਨਾ ਉੱਥੇ ਬੰਦਾ ਮਾਂ ਨਾਲ ਵੀ ਕੋਈ ਚੀਜ਼ ਮੰਗਦਾ ਏ, ਉੱਥੇ ਉਹਦਾ ਹੱਕ ਜਾ ਬਣ ਜਾਂਦਾ ਏ, ਪਰ ਪਿਆਰ ਤੋਂ ਬਗੈਰ ਨਹੀਂ। ਪਿਆਰ ਨਾਲ ਤਾਂ ਸਾਧ ਸੰਗਤ ਅਸੀਂ ਦੁਨੀਆਂ ਤਾਂ ਛੱਡੋ ਦੀਨ ਦੀ ਵੀ ਕਰਦਾਤ ਲੈ ਸਕਦੇ ਕਾਂ, ਜੇ ਅੰਦਰ ਉਹ ਪਿਆਰ ਹੋਏ। ਸਭ ਤੋਂ ਪਹਿਲਾਂ ਸਤਿਗੁਰੂ ਕਹਿੰਦੇ ਦੁਨੀਆਂ ਦੀ ਕੋਈ ਮੰਗ ਮੰਗੋ, ਗਰੀਬ ਅਨੁਵਾਦ ਪਿਤਾ ਜੀ ਮਨਾ ਨਹੀਂ ਕਰਦੇ। ਸਗੋਂ ਤੁਸੀਂ ਜਾਣਦੇ ਹੋ ਜਦੋਂ ਦਰੋਗਾ ਦਾਸ ਗੁਰੂ ਅਮਰਦਾਸ ਪਿਤਾ ਦੇ ਦਰ ਤੇ ਆ ਕੇ ਖਲੋਤਾ ਨਾ, ਤੇ ਸਤਿਗੁਰੂ ਕਹਿਣ ਲੱਗੇ ਹੈ ਦਰੋਗਾ ਜੀਓ, ਦੁਰਗਾ ਦਾਸ ਵੀ ਕਹਿੰਦੇ ਕਿ ਦਰੋਗਾ ਵੀ ਤੂੰ ਕਦੇ ਭਵਿੱਖਬਾਣੀ ਕੀਤੇ ਸੇ, ਹਰ ਨਿਰੰਕਾਰ ਨੇ ਆਪਣੇ ਘਰ ਦੀ ਸੇਵਾ ਦਿੱਤੇ, ਮੰਗੋ ਕੀ ਮੰਗਦੇ ਹੋ ਗੁਰੂ ਨਾਨਕ ਸਾਹਿਬ ਜੀ ਦੇ ਘਰੋ। ਤੇ ਉਹ ਸੋਚੀ ਪਿਆਰਿਆ ਕਿਤਨਾ ਸਮਾਂ, ਸਤਿਗੁਰੂ ਕਹਿੰਦੇ ਸੋਚਦੇ ਕੀ ਹੋ, ਹਜ਼ੂਰ ਮੰਗ ਇੱਕ ਮੰਗਣੀ ਹੈ, ਸੋਚਦਾ ਦੁਨੀਆਂ ਦੀ ਧਨ ਦੌਲਤ ਮੰਗਾ ਤੇ ਨਾਮ ਦੀ ਦੌਲਤ ਮੰਗਾ। ਜੇ ਨਾਮ ਦੀ ਮੰਗ ਮੰਗਣਾ ਤੇ ਪੈਸੇ ਤੋਂ ਬਗੈਰ ਜਗਤ ਵਿੱਚ ਕੋਈ ਥਾਂ ਨਹੀਂ, ਜੇ ਪੈਸਾ ਮੰਗਣਾ ਤੇ ਨਾਮ ਤੋਂ ਬਗੈਰ ਰੱਬ ਦੇ ਘਰ ਥਾਂ ਕੋਈ ਨਹੀਂ, ਮੈਂ ਕੀ ਕਰਾਂ ਦੋਨਾਂ ਚੋਂ ਕੀ ਮੰਗਾਂ ਤੇ ਕੀ ਛੱਡਾਂ। ਸਤਿਗੁਰੂ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਘਰ ਚੋਂ ਇਹ ਦੋਨੋਂ ਚੀਜ਼ਾਂ ਮਿਲਣਗੀਆਂ, ਛੱਡਣਾ ਕੁਝ ਨਹੀਂ, ਪ੍ਰਾਪਤ ਹੀ ਪ੍ਰਾਪਤ ਤੇ ਚੁਕਾਉਣਾ ਸਾਰਾ ਕੁਝ ਹੈ। ਪਰ ਜੇ ਪਿਆਰ ਦੀ ਨਿਗਾਹ ਨਾਲ ਵੇਖੀਏ, ਸਤਿਗੁਰਾਂ ਦਾ ਵਚਨ ਸੀ ਜਾਤ ਲਗ ਜੀਵੋ ਧਨ ਬਹੁ ਪਾਵੋ ਸਿਮਰੋ ਸਤ ਨਾਮ ਲਿਵ ਲਾਵੋ, ਜਿੰਨਾ ਚਿਰ ਜਿਉਣਾ ਹੈ ਤੁਸੀਂ ਓਨਾ ਚਿਰ ਧਨ ਵੀ ਬਹੁਤ ਮਿਲੇਗਾ ਤੇ ਲਿਵ ਵੀ ਲੱਗੇਗੇ। ਮੈਂ ਬੇਨਤੀ ਕਰਾਂ ਮਾਂ ਸੁਲੱਖਣੀ ਆਉਂਦੀ ਹੈ ਤੇ ਉਹਦੀ ਮੰਗ ਹੈ ਕੇਵਲ ਇੱਕ ਪੁੱਤਰ ਦੀ ਮੰਗ ਹੈ, ਗੁਰੂ ਘਰ ਗੋਬਿੰਦ ਪਿਤਾ ਜੀ ਮਨਾ ਕਰਦੇ ਨੇ, ਪਿਆਰ ਨਾਲ ਆਖਦੇ ਮਾਂ ਨਿਰੰਕਾਰ ਤੇਰੇ ਭਾਗ ਵਿੱਚ ਨਹੀਂ ਲਿਖਿਆ। ਆਖਿਆ ਬੜੀਆਂ ਆਸਾਂ ਉਮੀਦਾਂ ਲੈ ਕੇ ਆਈ ਸਾਂ, ਤੇ ਜਿਹਦੇ ਕਿਧਰੋਂ ਨਾ ਝੋਲੀ ਚ ਖੈਰ ਪਵੇ ਉਹਦੀ ਝੋਲੀ ਵਿੱਚ ਖੈਰ ਗੁਰੂ ਨਾਨਕ ਸਾਹਿਬ ਜੀ ਦੇ ਘਰੋਂ ਪੈਂਦਾ ਹੈ। ਜਿਹਨੂੰ ਕਿਧਰੋਂ ਵੀ ਕੋਈ ਆਸ ਨਾ ਬਣੇ ਉਹਨੂੰ ਇਸ ਦਰ ਤੋਂ ਆਸ ਪੂਰੀ ਹੁੰਦੀ ਹੈ, ਕੀ ਹੋ ਗਿਆ ਮੇਰੇ ਨਾਲ, ਹੁਣ ਇਹ ਖੰਜੂਆਂ ਦੀ ਝੜੀ ਲਗਾਈ ਤੇ ਰੋਂਦੀ ਕੋਈ ਵਾਪਸ ਮੁੜੀ ਜਾਵੇ। ਤੇ ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਨੇ ਰੋਕ ਲਿਆ, ਕਹਿਣ ਲੱਗੇ ਮਾਂ ਸਮਝਦਾ ਕਰ ਤੇਰੀ ਭਾਵਨਾ ਤੇ ਪਿਆਰ ਨੂੰ, ਸਮਝਦਾ ਨਾ ਗਰੀਬ ਨਿਵਾਜ ਪਿਤਾ ਦੇ ਅਟਲ ਬਚਨਾਂ ਨੂੰ, ਮਾਂ ਤੂੰ ਰੋ ਨਾ, ਮਾਂ ਤੂੰ ਇਸ ਦਰ ਤੋਂ ਛੱਡ ਕੇ ਵਾਪਸ ਨਾ ਮੁੜ, ਇਸ ਦਰ ਤੇ ਸਦਕ ਤੇ ਭਰੋਸੇ ਨਾਲ ਤੂੰ ਟੇਕ ਕੇ ਬਹਿ ਜਾ, ਤੂੰ ਆਪਣਾ ਸਦਕ ਦਾ ਪ੍ਰਤੀਕ ਬਣਿਆ ਕਲਮ ਤੇ ਦਵਾਰ, ਹਜ਼ੂਰ ਘੋੜੇ ਤੇ ਚੜੇ। ਉਹੀ ਮੰਗ ਫੇਰ ਮੰਗਦੀ ਜਾ ਕੇ ਸਹਿ ਮਨਾ ਕਰਦੇ ਕਰਨ ਤੇ ਕਹਿਣ ਲੱਗੀ ਗਰੀਬ ਨਿਵਾਜ ਪਹਿਲਾਂ ਵੀ ਤੁਸਾਂ ਲਿਖਣਾ ਸੀ ਤੇ ਹੁਣ ਵੀ ਤੁਸਾਂ ਲਿਖਣਾ ਏ, ਕਿਰਪਾ ਕਰੋ ਇੱਕ ਸ਼ਬਦ ਮੈਂ ਸਾਖੀ, ਮੇਰੇ ਖਿਆਲ ਕੋਈ ਬੱਚਾ ਨੀ ਜਿਹਨੂੰ ਨਾ ਯਾਦ ਹੋਵੇ, ਪਰ ਜਿਹੜਾ ਮੈਂ ਤੁਹਾਡੇ ਧਿਆਨ ਵਿੱਚ ਸ਼ਬਦ ਲਿਆਉਣਾ ਚਾਹੁੰਦਾ ਉਹ ਵਿਚਾਰਤਾ ਜੀ। ਸਤ ਸੰਗ ਮਾਂ ਸੁਲੱਖਣੀ ਦੇ ਇਹ ਅਲਫਾਜ਼ ਨੇ, ਮਾਂ ਕਹਿੰਦੀ ਗਰੀਬ ਨਿਵਾਜ ਪਹਿਲਾਂ ਵੀ ਤੂੰ ਲਿਖਣਾ ਸੀ ਤੇ ਹੁਣ ਵੀ ਤੂੰ ਲਿਖਣਾ ਏ। ਕਿਰਪਾ ਕਰ ਜੇ ਪਹਿਲਾਂ ਨਹੀਂ ਲਿਖਿਆ ਤੇ ਹੁਣ ਲਿਖ ਦੇ। ਤੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਉਸ ਕਾਗਜ਼ ਤੇ ਏਕਾ ਪਾਉਣ ਲੱਗੇ, ਉੱਥੇ ਸਾਕਾ ਪੈ ਗਿਆ, ਭਾਵੇਂ ਘੋੜੇ ਦਾ ਪੈਰ ਕਿੱਲੇ, ਭਾਵੇਂ ਖਜੂਰ ਦਾ ਪਿਆਰ ਜਾਂ ਮੁਬਾਰਕ ਖਾਜ ਕਿੱਲੇ, ਭਾਵੇਂ ਗਰੀਬ ਅਨਵਾਜ ਪਿਤਾ ਦਾ ਅੰਦਰੋਂ ਪਿਆਰ ਖੁਲਾਤਾ ਚਿਰਦਾ ਕਿੱਲੇ, ਭਾਵੇਂ ਉਸ ਮਾਂ ਸੁਲੱਖਣੀ ਦਾ ਭਾਵਨਾ ਤੇ ਸ਼ਰਧਾ ਦੀ ਤਰੰਗਾਂ ਨਾਲ ਖਿੜਦਾ ਖਿੱਲਿਆ ਹੋਵੇ, ਪਰ ਕੁਝ ਖਿੱਲਿਆ ਏ। ਖਿੱਲਣ ਦੇ ਨਾਲ ਸਾਤ ਸੰਗਤ ਇੱਕ ਦਾ ਸਾਤਾ ਸੱਤ ਪੁੱਤਰਾਂ ਦੀ ਦਾਤ ਲੈਂਦੀ ਹੈ। ਜੇ ਕਿਧਰੇ ਖਾਲ ਸਿੱਖ ਨੂੰ ਇਹ ਵਿਸ਼ਵਾਸ ਹੋ ਜਾਵੇ ਤੁਹਾਡੇ ਮੇਰੇ ਨਿਰੰਕਾਰ ਤੇ ਗੁਰੂ ਵਿਚ ਅੰਤਰ ਕੋਈ ਨੇ, ਪਹਿਲਾਂ ਵੀ ਇਹਨੀ ਭਾਗਾਂ ਵਿਚ ਲਿਖਿਆ ਸੀ, ਹੁਣ ਵੀ ਇਹ ਭਾਗਾਂ ਚ ਲਿਖ ਸਕਦਾ ਏ, ਅਸੀਂ ਕਦੇ ਗੁਰੂ ਗ੍ਰੰਥ ਸਾਹਿਬ ਪਿਤਾ ਨੂੰ ਛੱਡ ਕੇ ਕਿਸੇ ਹੋਰ ਦਰ ਤੇ ਜਾਈਏ ਹੀ ਨਾ। ਪਰ ਸਾਡਾ ਅੰਦਰ ਇੱਥੇ ਨਹੀਂ ਖਲੋ ਸਕਿਆ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ ਲਿਖਣਾ ਜਾਣਦੇ ਤੇ ਮਿਟਣਾ ਜਾਣਦੇ ਨੇ। ਸਾਡਾ ਅੰਦਰ ਝੱਟ ਹੀ ਇਹ ਗੱਲ ਕਹਿ ਲੈਂਦਾ ਜੀ ਜੋ ਭਾਗਾਂ ਵਿੱਚ ਲਿਖਿਆ ਉਹ ਮਿਲੇਗਾ। ਇਹ ਜ਼ਿੰਦਗੀ ਨਾਲ ਸਭ ਤੋਂ ਵੱਡਾ ਧੋਖਾ ਜੇ ਜਦੋਂ ਸ਼ਬਦ ਵਰਤਦੇ ਹਾਂ ਬਿਲਕੁਲ ਨਹੀਂ। ਗਰੀਬ ਅਨੁਵਾਦ ਪਿਤਾ ਜੀ ਆਖਦੇ ਨੇ ਹਜ਼ੂਰ ਤਾਂ ਕਹਿੰਦੇ ਭਰਿਆ ਮਨੂਰ ਕੰਚਨ ਫਿਰ ਖੋਵੇ ਜੇ ਬੁਰ ਮਿਲੇ ਤਨੇ ਕਾ ਏਕ ਨਾਮ ਅੰਮ੍ਰਿਤ ਉਹ ਦੇਵੇ ਤੋ ਨਾਨਕ ਤ੍ਰਿਸ਼ਤਸ ਦੇਖਾ। ਗੁਰੂ ਸਵਾਰਿਓ ਕੋਈ ਮਨ ਪਾਪ ਕਰ ਕਰਕੇ ਨਾ ਐਨ ਸੜ ਜਾਵੇ ਮਨੂਰ ਬਣ ਜਾਵੇ, ਕਹਿੰਦੇ ਇਹਨੂੰ ਹੁਣ ਗਾਰਬੇਜ ਵਿਚ ਹੀ ਸੁੱਟਣਾ ਬਣਦਾ ਏ, ਕੁਝ ਨੀ ਬਣੇਗਾ। ਜੇ ਉਹਨੂੰ ਵੀ ਪਾਰਸ ਮਿਲੇ ਉਹ ਸੋਨਾ ਬਣ ਕੇ ਬਹੁਤ ਮੁੱਲ ਪਵਾਉਂਦਾ ਏ। ਕਹਿਣ ਲੱਗੇ ਕੋਈ ਬੰਦਾ ਕਿੰਨੇ ਮਰਜ਼ੀ ਮਾੜੇ ਕਰਮ ਕਰ ਚੁੱਕਾ ਹੋਵੇ, ਜਿੰਨਾ ਮਰਜ਼ੀ ਉਹ ਪਾਪਾਂ ਵਿੱਚ ਪਿਛਲੇ ਜਨਮ ਦੇ ਖੂਨ ਜਾਂ ਇਸ ਜਨਮ ਦੇ ਸਾਧ ਸੰਗਤ ਕਹਿਣ ਲੱਗੇ ਉਹ ਕਦੇ ਨਾ ਦੁਨੀਆ ਸੋਚੇ ਨਾ ਉਹਦਾ ਆਪਣਾ ਅੰਦਰ ਹੀ ਵਿਸ਼ਵਾਸ ਕਰੇ ਵੀ ਮੇਰਾ ਵੀ ਭਲਾ ਹੋ ਸਕਦਾ ਏ। ਸਾਹਿਬ ਕਹਿੰਦੇ ਯਾਦ ਰੱਖਣਾ ਇੱਕ ਪਾਰਸ ਮਨੂਰ ਤੋਂ ਸੋਨਾ ਬਣਾ ਕੇ ਉਹਦਾ ਮੁੱਲ ਪਵਾਉਂਦਾ ਏ, ਪਰ ਜਿਸ ਉੱਪਰ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਸ਼ੋਭ ਜਿਹਨੂੰ ਮਿਲ ਜਾਵੇ ਉਹਨੂੰ ਸ਼ੁੱਧ ਬਣਾ ਕੇ ਨਿਰੰਕਾਰ ਦੇ ਘਰ ਪ੍ਰਵਾਨ ਕਰਾਉਂਦਾ ਹੈ। ਫੇਰ ਅਸੀਂ ਕਿਉਂ ਨੀ ਇਹਨਾਂ ਬਚਨਾਂ ਵੱਲ ਪਿਆਰੇ ਗੰਭੀਰਤਾ ਨਾਲ ਵੇਖਦੇ। ਜੇ ਮਾਂ ਸੁਲੱਖਣੀ ਤੇਰੇ ਭਾਗ ਲਿਖ ਸਕਦੇ ਨੇ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਤੇ ਮਨਾ, ਫਿਰ ਤੂੰ ਕਿਉਂ ਨੀ ਸਤਿਗੁਰੂ ਕੋਲੋਂ ਅੱਜ ਲਿਖਾ ਸਕਦਾ। ਮਨ ਜੋ ਮੰਗਣਾ ਇਸ ਦਾ ਤੋਂ, ਪਰ ਮੰਗਣ ਤੋਂ ਪਹਿਲਾਂ ਇਹਦੇ ਅੰਦਰ ਉਹ ਸਤਿਗੁਰੂ ਦੀ ਸਦਕ ਤੇ ਭਰੋਸਾ ਹੋਵੇ। ਸਾਧ ਸੰਗ ਅਸੀਂ ਕਈ ਵਾਰ ਨਾ ਕੀ ਕਰਦੇ ਹਾਂ, ਮਨ ਸਾਡੀਆਂ ਸਾਡੇ ਨਾਲ ਸ਼ਰਾਰਤਾਂ ਤੇ ਵਧੀਕੀਆਂ ਕਰਦਾ ਏ। ਅਸੀਂ ਕਥਾ ਸੁਣੀ ਤਾਂ ਸੁਣਾਏ, ਲੈਕਚਰ ਸੁਣੇ, ਆਲੇ ਦੁਆਲੇ ਤੋਂ ਗੱਲਾਂ ਸੁਣੀਆਂ, ਭਈ ਗੁਰੂ ਸਾਹਿਬ ਕੋਲੋਂ ਨਾ ਕੇਵਲ ਨਾਮ ਹੀ ਮੰਗਣਾ ਚਾਹੀਦਾ, ਹੋਰ ਵੀ ਕੁਝ ਮੰਗਣਾ ਚਾਹੀਦਾ। ਤੇ ਅਸੀਂ ਸ਼ੋ ਕਰਦੇ ਹਾਂ ਵੀ ਅਸੀਂ ਨਾਮ ਹੀ ਮੰਗਦੇ ਹਾਂ ਜੀ, ਬਾਕੀ ਤੇ ਪਾਣੀ ਦੁਨੀਆ ਏ। ਸਾਹਿਬ ਕਹਿੰਦੇ ਤੇਰਾ ਅੰਦਰ ਤੇ ਮੰਗਦਾ ਨਹੀਂ ਪਿਆ, ਐਵੇਂ ਦੂਜੇ ਨੂੰ ਕਿਉਂ ਇਹ ਪਕੜ ਦੇ ਕਰਕੇ ਦੱਸਦਾ ਪਿਆ, ਦੂਜੇ ਨੇ ਤੈਨੂੰ ਕੁਛ ਦੇਣਾ ਹੀ ਨਹੀਂ। ਸਤਿਗੁਰੂ ਕੋ ਜੋ ਤੇਰਾ ਅੰਦਰ ਕਹਿ ਰਿਹਾ ਨਾ ਉਹ ਮੰਗ, ਤੇ ਜਿਸ ਦਿਨ ਗੁਰੂ ਕੇ ਪਿਆਰੇ ਹੋ ਅਸੀਂ ਨਾਮ ਬਾਣੀ ਨੂੰ ਜੁੜਾਂਗੇ, ਉਹਦਾ ਜਿੰਨਾ ਚਿਰ ਰਸ ਨਹੀਂ ਆਏਗਾ ਉਹਨਾਂ ਚਿਰ ਨਾਮ ਬਾਣੀ ਦੀ ਮੰਗ ਪੈਦਾ ਹੀ ਨਹੀਂ ਹੁੰਦੀ। ਉਹਨਾਂ ਚਿਰ ਤੇ ਐਵੇਂ ਸੁਣੀ ਸੁਣਾਈਏ ਵੀ ਮੈਨੂੰ ਨਾਮ ਹੀ ਚਾਹੀਦਾ ਜੀ, ਮੈਨੂੰ ਬਾਣੀ ਕੱਲੀ ਚਾਹੀਦੀ ਏ ਜੀ, ਅਸੀਂ ਤੇ ਹੋਰ ਕੁਝ ਮੰਗਦੇ ਹੀ ਨਹੀਂ ਜੀ। ਸਾਹਿਬ ਕਹਿੰਦੇ ਨੇ ਬੰਦੇ ਕੋਲ ਪੜਦਾ ਕਰੋਗੇ ਸਤਿਗੁਰੂ ਕੋਲ ਕਿਥੋਂ ਘਰ ਪਾਉਗੇ। ਸਾਹਿਬ ਵੀ ਕਹਿਣਗੇ ਦੇਖੋ ਮੇਰੇ ਕੋਲੋਂ ਹੀ ਦੋ ਗੱਲਾਂ ਕਰੀ ਜਾ ਰਿਹਾ ਏ। ਸਾਹਿਬ ਕਹਿੰਦੇ ਨਹੀਂ, ਤੂੰ ਜੋ ਅੰਦਰੋਂ ਉਸੇ ਤਰ੍ਹਾਂ ਬਾਹਰ ਹੋ ਕੇ ਆ ਜਾ, ਇਹ ਤੈਨੂੰ ਮੰਗ ਮਾਰਤੀ ਨਹੀਂ, ਪਰ ਜੇ ਕੇਵਲ ਇਹ ਮੰਗ ਕੇ ਤੂੰ ਰੁਕ ਗਿਆ ਤੇ ਫਿਰ ਤੇਰਾ ਭਲਾ ਨਹੀਂ, ਅੱਗੇ ਤੋਰ। ਹੋਇਆ ਕੀ ਸਾਧ ਸੰਗ, ਇੱਕ ਤੇ ਮਾਂ ਸੁਲੱਖਣੀ ਵਾਲੀ ਬਿਰਤੀ ਕਹਿ, ਸਾਹਿਬ ਕਹਿੰਦੇ ਇਸ ਦਰ ਤੋਂ ਕੋਈ ਪੂਰੀ ਹੋਏਗੀ। ਦੂਸਰਾ ਬਚਨ ਕੀਤਾ ਨੇ, ਤੁਸੀਂ ਜਾਣਦੇ ਹੋ ਇੱਕ ਗਰੀਬ ਜਿਹਾ ਆਦਮੀ ਏ, ਉਹਦੇ ਕੋਲ ਕੋਈ ਪੈਸਾ, ਕੋਈ ਬਹੁਤ ਵੱਡੀ ਕੋਈ ਜ਼ਮੀਨ ਜਾਇਦਾਦ, ਕੋਈ ਵੱਡੇ ਘਰਾਂ ਦਾ ਮਾਲਕ ਨੇ, ਉਹਦੀ ਮਲਕੀਅਤ ਦਾ ਇਥੋਂ ਪਤਾ ਲੱਗਦਾ ਏ। ਉਹਦੇ ਕੋਲ ਕੇਵਲ ਘਾਹ ਦੇ ਪੰਡ ਤੇ ਇੱਕ ਕੇਵਲ ਟਕਾ ਏ ਸਾਧ ਸੰਗਤ। ਹੁਣ ਜਿਹੜੇ ਬੰਦੇ ਕੋਲ ਕੇਵਲ ਇੱਕ ਟਕਾ ਭੇਟ ਕਰਨ ਲਈ, ਤੁਸੀਂ ਸੋਚੋ ਕਿੰਨਾ ਕੁ ਅਮੀਰ ਹੋਏਗਾ, ਉਹਦੇ ਕੋਲ ਕਿੰਨਾ ਕੁ ਪੈਸਾ ਹੋਏਗਾ, ਤੇ ਉਹਦੇ ਕੋਲ ਕਣਕ ਨਹੀਂ, ਕੋਈ ਦਾਲਾਂ ਸਬਜ਼ੀਆਂ ਨਹੀਂ ਲੰਗਰ ਚ ਭੇਟ ਕਰਨ ਲਈ, ਕੇਵਲ ਘਾਹ ਤੇ ਆਸ ਰੱਖ ਕੇ ਗੁਰਦੇਵ ਦੇ ਘੋੜਿਆਂ ਨੂੰ ਘਾਹ ਦੀ ਭੇਟ ਕਰਕੇ ਹੀ ਮੈਂ ਸਤਿਗੁਰੂ ਜੀ ਦੀ ਪ੍ਰਸੰਨਤਾ ਲੈਣਾ। ਮੈਂ ਸਾਖੀ ਨੇ ਕੇਵਲ ਸੁਭਾਵਨਾ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਸਾਹਿਬਾਂ ਦੇ ਦਰ ਤੇ ਪਹੁੰਚਣ ਲਈ ਗਲਤੀ ਨਾਲ ਬਾਦਸ਼ਾਹ ਕੋਲ ਚਲਾ ਗਿਆ, ਉਥੋਂ ਟਕਾ ਚੁੱਕ ਲਿਆ, ਪਤਾ ਲੱਗਣ ਤੇ ਘਾਹ ਦੀ ਪੰਡ ਵੀ ਉਸਨੇ ਉਥੋਂ ਉਠਾ ਲਈ। ਪਰ ਜਦੋਂ ਛੇਵੀਂ ਪਾਤਸ਼ਾਹ ਜੀ ਦੇ ਚਰਨਾਂ ਚ ਆਉਂਦਾ ਏ, ਆ ਕੇ ਉਹਨੇ ਉਸ ਜਹਾਂਗੀਰ ਕੋਲੋਂ ਵੀ ਉਹ ਮੰਗ ਮੰਗੀ ਤੇ ਸਾਧ ਸੰਗਤ ਸੱਚੇ ਪਾਤਸ਼ਾਹ ਕੋਲੋਂ ਵੀ ਮੰਗ ਮੰਗੀ। ਜਹਾਂਗੀਰ ਨੂੰ ਜਾ ਕੇ ਕਹਿੰਦਾ ਏ, ਗਰੀਬ ਨਿਵਾਰ ਪਾਤਸ਼ਾਹ ਦੇ ਪਾਤਸ਼ਾਹ, ਸੱਚਿਆ ਪਾਤਸ਼ਾਹ, ਮੈਂ ਗਰੀਬ ਜਿਹਾ ਆਦਮੀ ਤੇਰੇ ਕੋਲੋਂ ਇੱਕ ਮੰਗ ਲੈ ਕੇ ਆਇਆ ਵਾ, ਮੇਰਾ ਜਨਮ ਤੇ ਮਰਨ ਦਾ ਗੇੜ ਕੱਟਿਆ ਜਾਵੇ। ਉਠ ਟੰਬਲ ਗਿਆ, ਇਹ ਕਿਉਂ ਜਿਹੀਆਂ ਗੱਲਾਂ ਕਰਦਾ, ਕਹਿੰਦਾ ਪੈਸੇ ਦੀ ਬਾਤ ਕਰ, ਇਹਨੂੰ ਦਿਓ ਥੋੜੇ ਬਾਅਦ ਤੇ ਮੋਹਰਾਂ ਤੇ ਜਾਵੇ। ਕਹਿ ਲੱਗਾ ਮੈਨੂੰ ਮੋਹਰਾਂ ਨਹੀਂ ਚਾਹੀਦੀਆਂ, ਮੈਨੂੰ ਕੋਈ ਜਗੀਰਾਂ ਨਹੀਂ ਚਾਹੀਦੀਆਂ, ਕੇਵਲ ਇੱਕ ਮੰਗ ਲੈ ਕੇ ਆਇਆ ਵਾ, ਇਹ ਜੀਵਨ ਸਫਲਾ ਕਿਵੇਂ ਹੋਵੇ, ਜੰਮਣ ਤੇ ਮਰਨ ਤੋਂ ਰਹਿਤ ਕਿਵੇਂ ਹੋਵੇ, ਮੇਰਾ ਭਲਾ ਕਿਵੇਂ ਹੋਵੇ। ਸਾਧ ਸੰਗਤ ਬਾਦਸ਼ਾਹ ਨੂੰ ਠੋਕਰ, ਉਸ ਬਾਦਸ਼ਾਹ ਵੱਲੋਂ ਮਿਲਣ ਵਾਲੀਆਂ ਮੋਹਰਾਂ ਨੂੰ ਠੋਕਰ ਮਾਰ ਕੇ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆ ਕੇ ਇਹ ਮੰਗ ਮੰਗਦਾ ਏ। ਇਧਰੋਂ ਇਹ ਤੁਰਿਆ ਹੁੰਦਾ, ਇਧਰੋਂ ਸਤਿਗੁਰੂ ਪਿਆਰਾਂ ਨਾਲ ਤੁਰ ਕੇ ਇਹਨੂੰ ਮੱਛਾ ਨਹੀਂ ਟੇਕਣ ਦਿੰਦੇ, ਧਰਤੀ ਤੇ ਮੱਛਾ ਲੱਗਣ ਤੋਂ ਪਹਿਲਾਂ ਹੀ ਚੁੱਕ ਕੇ ਆਪਣੀ ਛਾਤੀ ਨਾਲ ਲਾ ਕੇ ਕਹਿੰਦੇ ਨੇ, ਸਿੱਖਾਂ ਮੰਗ ਕੀ ਮੰਗਣਾ ਏ। ਤੇ ਲਗਾ ਗਰੀਬ ਨਿਵਾਰ ਕੁਝ ਨਹੀਂ ਚਾਹੀਦਾ, ਕੇਵਲ ਤੇ ਕੇਵਲ ਜੰਮਣ ਮਰਨ ਤੋਂ ਰਹਿਤ ਕਰਕੇ ਮੈਨੂੰ ਆਪਣਾ ਬਣਾਤਾ ਹੈ। ਹੁਣ ਇੱਕ ਉਹ ਬਿਰਤੀ ਹੈ, ਬਾਹਰੋਂ ਹੈ ਗਰੀਬ ਪਰ ਅੰਦਰੋਂ ਉਹ ਭੁੱਖ ਮੁੱਕ ਦੇ ਪੈਸੇ ਦੀ, ਅੰਦਰੋਂ ਉਹ ਜਗੀਰ ਦੀ ਸ਼ੋਹਰਤ ਦੀ ਚੌਧਰ ਦੀ ਤਮਾਮ ਭੁੱਖਾਂ ਮੁੱਕੀਆਂ, ਕੇਵਲ ਸਮਝ ਆਦਿ ਜੀਵਨ ਕਿਉਂ ਮਿਲਿਆ। ਸਤਿਗੁਰੂ ਉਹਨੂੰ ਉਹ ਦੇ ਕੇ ਤੋਰ ਦੇਣੇ, ਇਹ ਜ਼ਰੂਰੀ ਨਹੀਂ। ਹੁਣ ਇੱਕ ਪਾਸੇ ਤਾਂ ਇਹ ਗਰੀਬ ਏ, ਇਹਦੀ ਮੰਗ ਮੁੱਕ ਗਈ, ਪਰ ਦੂਸਰੇ ਪਾਸੇ ਕਰੋੜਪਤੀ ਹੋ ਕੇ ਵੀ ਬੰਦੇ ਦੀ ਇਹ ਮੰਗ ਨਹੀਂ ਬਣੇਗੀ। ਇਹਦਾ ਮਤਲਬ ਹੀ ਨਹੀਂ ਪੈਸੇ ਨਾਲ ਥੋੜੇ ਜਾਂ ਬਹੁਤੇ ਨਾਲ ਸਿੱਕੀ ਦਾ ਪੈੜਿਓ, ਨਾ ਤੁਹਾਡੇ ਕੋਠੀਆਂ ਨਾਲ, ਨਾ ਨਿੱਕੀਆਂ ਪੁਲੀਆਂ ਨਾਲ, ਨਾ ਅਮੈਰੀਕਨ ਬੈਠਿਓ ਬਣ ਕੇ, ਜਾਂ ਕੋਈ ਇੰਡੀਅਨ ਕੈ ਜਾਂ ਕਿਸੇ ਹੋਰ ਗਰੀਬ ਤੇ ਅਮੀਰ ਮੁਲਕ ਦਾ। ਇਹ ਤਾਂ ਰੱਬ ਦਾ ਰਸਤਾ ਆਤਮਾ ਦਾ ਤੇ ਪਰਮਾਤਮਾ ਦਾ ਹੈ, ਕਹਾਣੀ ਕੋਈ ਹੋਰ ਏ, ਅਮੀਰੀ ਨਾਲ ਨਹੀਂ। ਤੁਹਾਨੂੰ ਪਤਾ ਹੈ ਕਈ ਵਾਰ ਵਾਹਿਗੁਰੂ ਆਪਣੇ ਪਿਆਰਿਆਂ ਨੂੰ ਨਾ ਬਾਹਰੋਂ ਬਹੁਤ ਗਰੀਬੀ ਵਿੱਚ ਰੱਖਦਾ ਸਾਰੀ ਜ਼ਿੰਦਗੀ, ਤੇ ਕਈਆਂ ਦੇ ਨਾਮ ਮੰਗਣ ਤੇ ਵੀ ਉਹਨਾਂ ਨੂੰ ਅਮੀਰੀ ਵਿੱਚ ਬਹੁਤ ਰੱਖਦਾ ਏ। ਸਤਸੰਗਿਓ, ਦੋ ਵਿਦਵਾਨ ਨੇ, ਪ੍ਰੋਫੈਸਰ ਸਾਹਿਬ ਸਿੰਘ ਤੇ ਭਾਈ ਵੀਰ ਸਿੰਘ ਸਾਹਿਬ। ਪ੍ਰੋਫੈਸਰ ਸਾਹਿਬ ਸਿੰਘ ਦੇ ਕੋਲ ਪਿਆਰੂ ਆਪਣੇ ਜੀਵਨ ਕਾਲ ਅੰਦਰ ਹਮੇਸ਼ਾ ਪੈਸੇ ਦੀ ਕਮੀ ਰਹੀ ਹੈ, ਕੰਮ ਵੀ ਵੱਡਾ ਕੀਤਾ ਨੇ, ਪਰ ਭਾਈ ਵੀਰ ਸਿੰਘ ਸਦਾ ਹੀ ਧਨ ਦੌਲਤ ਵਿੱਚ ਖੇਡੇ ਨੇ। ਸਤਸੰਗਿਓ, ਉਹਨਾਂ ਕੋਲ ਬਾਗ ਬਗੀਚੇ ਨੇ, ਉਹਨਾਂ ਕੋਲ ਅੰਦਰ ਤੇ ਬਾਹਰ ਦਾ ਖੇੜਾ ਏ, ਕਲਮ ਉਹ ਵੀ ਚਲਾ ਰਹੇ, ਕਲਮ ਉਹ ਵੀ ਚਲਾ ਰਹੇ ਹਨ। ਸਤਸੰਗਤ, ਪਰ ਮੈਂ ਗੱਲ ਕਰਕੇ ਰੱਬ ਦੇ ਪਿਆਰ ਕਹਿੰਦੇ, ਕਈ ਤੁਸੀਂ ਵੇਖੋਗੇ ਉਹਨਾਂ ਕੋਲ ਕੁਝ ਵੀ ਨਹੀਂ ਬਾਹਰੋਂ ਜਾਪਦਾ, ਪਰ ਕਈਆਂ ਨੂੰ ਨਿਰੰਕਾਰ ਰਾਜਾ ਜੋਗੀ ਬੜਾ ਇਸ ਜਗਤ ਦੀ ਸੇਵਾ ਵਿੱਚ ਪਾਉਂਦਾ ਹੈ। ਪਰ ਇਹ ਜ਼ਰੂਰੀ ਨਹੀਂ ਹੁੰਦਾ, ਸਾਡੇ ਮੀਟਰ ਹੁੰਦੇ ਨੇ ਵੀ ਜਿਹੜਾ ਰੱਬ ਨੂੰ ਪਿਆਰ ਕਰੇ ਉਹ ਅਮੀਰ ਜ਼ਰੂਰ ਹੋਣਾ ਚਾਹੀਦਾ ਹੈ, ਤੇ ਅਮੀਰ ਵੀ ਇਸ ਪਲ ਤੱਕ, ਤੇ ਬੰਦੇ ਕੋਲ ਜਦੋਂ ਨਹੀਂ 4% ਹੁੰਦੇ ਉਦੋਂ ਕਹਿੰਦਾ ਏ, ਮੈਂ ਚਾਹੁੰਦਾ ਗੁਰੂ ਸਾਹਿਬ ਨੂੰ ਦੇ ਦਿੰਦਾ, ਫਿਰ ਮੈਂ ਪਰਉਪਕਾਰ ਕਰਿਆ ਕਰਾਂਗਾ। ਜਿਹਨੇ ਪਰਉਪਕਾਰ ਕਰਨਾ ਏ ਉਹਨੇ ਲੱਖਾਂ ਤੇ ਕਰੋੜਾਂ ਲੈ ਕੇ ਨਹੀਂ ਕਰਨਾ, ਗੁਰੂ ਕੇ ਪਿਆ ਰਹੋ, ਪਰ ਕਾਲ ਉਹ ਕਰੇਗਾ ਜਿਹਦੇ ਅੰਦਰ ਗੁਰੂ ਨੇ ਸੱਚ ਨਾਲ ਪਿਆਰ ਪਾ ਦਿੱਤਾ ਹੈ। ਸਾਹਿਬ ਕਹਿੰਦੇ ਕੋਈ ਇੱਕ ਤਿਲ ਵੀ ਵੰਡ ਕੇ ਛੱਕ ਸਕਦਾ ਏ, ਤੇ ਕਈ ਕਈਆਂ ਕੋਲ ਕਰੋੜਾਂ ਹੋਣ ਤੋਂ ਕਿਸੇ ਨੇ ਟਕਾ ਨਹੀਂ ਦੇਣਗੇ। ਇਹ ਕਹਾਣੀ ਵੱਖਰੀ ਏ, ਅਸੀਂ ਕੀ ਕਰਦੇ ਹਾਂ, ਜੋਰ ਦਿੰਦੇ ਹਾਂ, ਪਰ ਸਤਿਗੁਰੂ ਕਹਿੰਦੇ ਜੇ ਤੂੰ ਸੁਚੇਤ ਹੋਈਏ, ਉਹਦੀ ਮੌਜ ਆਵੇ, ਉਹ ਕੱਲੇ ਕੱਲੇ ਜੀਵ ਨੂੰ ਮਾਤਾ ਵਿੱਚ ਖੜਾਵੇ ਤੇ ਨਾਲ ਆਪਣੀ ਗੋਦ ਵਿੱਚ ਵੀ ਖੜਾਵੇ। ਉਹਨੂੰ ਪਤਾ ਏ ਕਿ ਕਿਸੇ ਨੂੰ ਕਿੱਥੇ ਰੱਖਣਾ ਏ, ਕਿੱਥੇ ਨਹੀਂ ਰੱਖਣਾ। ਤੁਸੀਂ ਵੇਖੋ ਨਾ, ਅਸੀਂ ਰੋਜ਼ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਹਾਂ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਰੋਜ਼ ਆਪਣੀ ਜ਼ੁਬਾਨ ਤੇ ਸ਼ਬਦ ਅਖਵਾਉਂਦੇ ਨੇ। ਕਹਿੰਦੇ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਬਿਨਾਂ। ਇਹਦੇ ਅਰਥ ਕੀ ਨੇ, ਵੀ ਵਾਹਿਗੁਰੂ ਤੇਰੇ ਬੜੇ ਪਿਆਰੇ ਚੋਜ ਲੱਗਦੇ ਨੇ, ਕਈਆਂ ਨੂੰ ਦਾਤਾ ਬਣਾ ਦੇਣਾ, ਕਈਆਂ ਨੂੰ ਭਿਖਾਰੀ, ਪਰ ਸਾਡਾ ਮਨ ਕੀ ਕਹੇਗਾ, ਰੱਬ ਭਿਖਾਰੀ ਕਿਉਂ ਬਣਾਉਂਦਾ, ਸਾਰਿਆਂ ਨੂੰ ਦਾਤੇ ਕਿਉਂ ਨਹੀਂ ਬਣਾ ਦਿੰਦਾ, ਕਿਉਂਕਿ ਸਾਨੂੰ ਉਸ ਗੱਲ ਦੀ ਸੋਝ ਹੀ ਨਹੀਂ। ਕੌਣ ਕਾਰਨ? ਸਾਹਿਬ ਕਹਿੰਦੇ ਨਹੀਂ ਸਜਣਾ, ਮਾਤਾ ਸੁਲੱਖਣੀ ਪੁੱਤ ਮੰਗਦੀ ਉਹਨੂੰ ਮਿਲਦਾ ਏ, ਉਹਨੂੰ ਸਿਦਕ ਕੇ ਸਤਿਗੁਰੂ ਲਿਖਣਾ ਜਾਣਦੇ ਨੇ, ਪਰ ਭਾਈ ਜਿਹੜਾ ਟਕੇ ਵਾਲਾ ਸਿੱਖ ਏ ਨਾ, ਉਹਦਾ ਅੰਦਰ ਕਈ ਬਾਦਸ਼ਾਹੀਆਂ ਤੋਂ ਵੱਡਾ ਸੁੱਖ ਮਾਣ ਰਿਹਾ ਹੈ। ਧੰਨ ਤਾਂ ਮੰਗਣੀ ਨਾ, ਉਹਨੂੰ ਕਿਹੜਾ ਪੈਸਾ ਨਹੀਂ ਚਾਹੀਦਾ, ਉਹਨੂੰ ਕਿਹੜੀ ਕੋਈ ਨਫ਼ਰਤ ਇਹਦੇ ਨਾਲ, ਪਰ ਅੰਦਰੋਂ ਸੰਤੋਖ ਆ ਗਿਆ, ਤ੍ਰਿਪਤ ਹੋ ਗਿਆ, ਅੰਦਰੋਂ ਗੁਰੂ ਤੇ ਪਿਆਰੇ ਕੋਈ ਮੰਗ ਨਹੀਂ ਰਹਿ ਗਈ। ਗ੍ਰੀਕ ਅਨੁਵਾਦ ਪਿਤਾ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਗੁਰੂ ਰਾਮਦਾਸ ਸਾਹਿਬ ਜੀ ਦਾ ਇੱਕ ਬਚਨ ਹੈ, ਹਜ਼ੂਰ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਖੜ ਜਾ ਕੇ ਵਸ ਤੈ ਤਨ ਧਿਨ, ਸੋ ਐਸਾ ਕਰਤਾ ਹੈ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਇਹਦਾ ਅਰਥ ਏ ਵੀ ਵਾਹਿਗੁਰੂ ਨਾ ਤੁਹਾਡੀਆਂ ਸਾਰੀਆਂ ਇੱਛਾ ਪੂਰੀਆਂ ਕਰਦਾ ਏ, ਉਹ ਸਾਰੇ ਸੁੱਖਾਂ ਦਾ ਦਾਤਾ ਹੈ। ਉਹ ਲੋਕੀ ਕਾਮ ਤੇ ਨੂੰ ਗਊ ਨੂੰ ਕਹਿੰਦੇ, ਪਰ ਨਹੀਂ ਉਹ ਨਿਰੰਕਾਰ ਦੇ ਅਧੀਨ ਕਰੋੜਾਂ ਦਾਤਾਂ ਤੁਰੀਆਂ ਫਿਰਦੀਆਂ ਨੇ। ਸਭ ਕਹਿੰਦੇ ਉਹਦਾ ਨਾਮ ਜਪੀਏ, ਫਿਰ ਕਹਿੰਦੇ ਸਭੇ ਇੱਛਾ ਪੂਰੀਆਂ, ਪਰ ਜਰਾ ਸੋਚੋ ਇਸ ਗੱਲ ਨੂੰ, ਵਾਹਿਗੁਰੂ ਜੀ ਨੇ ਸਾਡਾ ਮਨ ਬਣਾਇਆ, ਤੁਹਾਡੀ ਜ਼ਿੰਦਗੀ ਦੇ ਅੰਦਰ ਜਿੰਨੇ ਕੁ ਸਾਲ ਲੰਘੇ ਕਾਰਨ ਕੋਈ ਪੁਰਖ ਮਿਲਿਆ ਏ, ਪੁਰਖ ਨੂੰ ਛੱਡੋ, ਆਪਣੀ ਗੱਲ ਕਰੀਏ, ਸਾਡਾ ਮਨ ਇਹਨੇ ਕਦੇ ਇੱਛਾਵਾਂ ਬੰਦ ਕੀਤੀਆਂ ਨੇ? ਇੱਕ ਪੂਰੀ ਖੋਏ ਤੇ 10 ਹੋਰ ਖੜੀਆਂ ਨੇ, 10 ਹੋਰ ਮੈਂ ਵੇਖਿਆ ਏ ਟਾਂਟੋ ਸਾਹਿਬ, 80 ਤੋਂ ਉੱਪਰ ਹੋ ਗਈ ਉਮਰ ਬਜ਼ੁਰਗ ਦੀ, ਪਰ ਸਰੀਰ ਬਹੁਤ ਸੋਹਣਾ ਤੰਦਰੁਸਤ ਏ, ਬੱਚੇ ਵਿਆਹੇ ਨੇ, ਉਹ ਪੋਤਰੇ ਵੀ, ਪਰ ਕਹਿੰਦਾ ਮੈਂ ਨਾ 10 ਕੁ ਸਾਲ ਮੈਨੂੰ ਇੱਥੇ ਗੁਰੂ ਘਰ ਮੈਨੂੰ ਇੱਥੇ ਸੇਵਾ ਕਰਤਾ ਨਾਲ ਨੌਕਰੀ, ਹੁਣ ਚਾਹੁੰਦਾ ਮੁੰਡੇ ਨੂੰ ਕਿਹਾ ਕਿ ਆਪਾਂ ਕੰਸਟਰਕਸ਼ਨ ਦਾ ਕੰਮ ਕਰੀਏ, ਰਲ ਕੇ 5-7 ਸਾਲ ਆਈਏ ਤੇ ਫਿਰ ਜਰਾ ਸੌਖੇ ਹੋ ਜਾਵਾਂਗੇ। ਉਹ 80 ਤੋਂ ਬਾਅਦ ਅਜੇ ਕੰਮ ਦੀ ਸ਼ੁਰੂਆਤ ਕਰਨ ਲਈ ਫਿਰ ਸਲਾਹਾਂ ਹੋ ਰਹੀਆਂ ਨੇ, ਇੱਕ ਦੀ ਨਹੀਂ, ਇਹ ਸਾਡੀ ਸਭਨਾਂ ਦੇ ਮਨਾਂ ਦੀ ਕਹਾਣੀ ਏ। ਹੁਣ ਗੁਰੂ ਕਹਿੰਦਾ ਇੱਛਾ ਮੁੱਕਦੀ ਪੂਰੀਆਂ ਹੋ ਜਾਂਦੀਆਂ ਨੇ, ਨਾਰਦ ਸਾਹਿਬ ਕਹਿੰਦੇ ਨੇ ਇੱਛਾ ਕਦੇ ਨੀ ਮੁੱਕਣੀਆਂ, ਅਸੀਂ ਮੁੱਕ ਜਾਵਾਂਗੇ। ਇਹ ਕਹਾਣੀ ਖੈਰ ਕੀ ਗੁਰੂ ਕੇ ਪਿਆਰਿਓ? ਸਤਿਗੁਰੂ ਕਹਿੰਦੇ ਇਸ ਕਹਾਣੀ ਦੀ ਸਮਝ ਨਾਮ ਤੇ ਗੁਰੂ ਕਾ ਸ਼ਬਦ ਅੰਦਰੋਂ ਸਮਝਾ ਦੇਗਾ। ਹੋਇਆ ਕਿ ਹੁਣ ਟਕੇ ਵਾਦੇ ਦੇ ਅੰਦਰ ਉਹ ਪਿਆਰ ਸਦਕਾ ਇੱਛਾ ਰਹੀ ਕੋਈ ਨਹੀਂ ਗਈ ਤੇ ਆਪੇ ਤਮਾਮ ਪੂਰੀਆਂ ਹੋ ਗਈਆਂ। ਹੁਣ ਵੇਖੋ ਇੱਕ ਤੀਸਰਾ ਪੱਖ ਹੈ, ਜਦੋਂ ਭਾਈ ਬਿਧੀ ਚੰਦ ਜੀ ਆਉਂਦੇ ਨੇ ਨਾ ਸਤਿਗੁਰੂ ਪਾਤਸ਼ਾਹ ਜੀ ਦੇ ਦਰ ਤੇ ਘੋੜਾ ਲੈ ਕੇ ਜਿਹੜਾ ਆਤਮਾ ਨੂੰ ਖੋਲਿਆ ਸੀ ਤੇ ਸਾਹਿਬ ਖੁਦ ਕਹਿੰਦੇ ਨੇ ਤੂੰ ਮੰਗ ਬਿਧੀ ਚੰਦ ਆਓ, ਉਹ ਕਹਿ ਰਹੇ ਸਤਿਗੁਰੂ ਬੜੀ ਮੁਸ਼ਕਲ ਚ ਪਾ ਦਿੱਤਾ ਜੇ, ਮੈਂ ਕੀ ਕਰਾਂ। ਸਤਿਗੁਰੂ ਕਹਿੰਦੇ ਮੰਗ ਗਰੀਬ ਨਵਾਰ, ਜਿਹੜਾ ਮੰਗਣ ਵਾਲਾ ਮਨ ਸੀ ਉਹ ਹੀ ਨਹੀਂ ਮੇਰੇ ਅੰਦਰ ਰਹਿ ਗਿਆ ਤੇ ਹੁਣ ਮੰਗਾਂ ਕਿਹਦੇ ਨਾਲ, ਮੰਗਣਾ ਤੇ ਹਮੇਸ਼ਾ ਮਨ ਏ, ਹੁਣ ਉਹ ਮਨ ਹੈ ਹੀ ਨਹੀਂ ਮੇਰੇ ਕੋਲ, ਮਨ ਤਾਂ ਤੇਰੇ ਕੋਲ ਚਲਾ ਗਿਆ ਤੇ ਮੰਗਾਂ ਕਿਹਦੇ ਲਈ ਤੇ ਕੌਣ ਮੰਗੇ ਤੇ ਕਿਵੇਂ ਮੰਗੇ। ਸਹਿਬਾ ਤੇਰੇ ਚੋਤ ਵੀ ਨਿਆਜ ਨੇ, ਜਿਹੜੇ ਮੰਗਦੇ ਨੇ ਉਹਨਾਂ ਨੂੰ ਕਹਿੰਦੇ ਮੰਗਾਂ ਛੱਡੋ, ਜਿਹੜੇ ਨਹੀਂ ਮੰਗਦੇ ਉਹਨਾਂ ਨੂੰ ਕਹਿੰਦੇ ਤੂੰ ਮੰਗੋ ਜੋ ਮੰਗੋ ਕੇ ਧਿਆਨ ਲੈ। ਹੁਣ ਇਹ ਕਿਵੇਂ ਬਣੇਗੀ ਤੀਜੀ ਵਾਰ ਸਤਿਗੁਰੂ ਜੀ ਨੇ ਤਿੰਨ ਵਾਰੀ ਬਚਨ ਕਹੇ ਨੇ, ਪਰ ਭਾਈ ਬਿਧੀ ਚੰਦ ਸਾਹਿਬ ਜੀ ਦਾ ਅੱਗੋਂ ਜਵਾਬ ਹੈ ਚੁੱਕਿਆ ਹੋਇਆ। ਸਤਿਗੁਰੂ ਜੇ ਤੇਰੇ ਤਰਸ ਵੱਲ ਵੇਖਾਂ ਗਰੀਬ ਨਿਵਾਰ, ਤੇਰੇ ਬੋਲਾਂ ਵੱਲ ਵੇਖਾਂ ਕਿ ਆਪਣੇ ਵੱਲ ਵੇਖਾਂ, ਬੜੀ ਨਿਗਾਹ ਮਾਰੀਏ ਕੋਈ ਨੁੱਕਰ ਖਾਲੀ ਨਹੀਂ ਦਿਸਦੇ, ਹੁਣ ਮੈਂ ਕੀ ਮੰਗਾ ਤੇਰੇ ਕੋਲੋਂ, ਦੁਨੀਆਂ ਦੀ ਮੰਗ ਤੇ ਕਈ ਕੋਈ ਨੀ, ਨਾ ਮਾਟੀ ਦੀ ਮੰਗ ਸੀ, ਉਹਦੇ ਨਾਲ ਤੂੰ ਰੋਮ ਰੋਮ ਦੇ ਅੰਦਰ ਉਹ ਵੀ ਵਸਾ ਦਿੱਤਾ ਏ। ਇਹ ਦਰਅਸਲ ਬਣਦੀ ਕਿ ਉਦੋਂ ਗੱਲ ਤੇ ਦੱਸਦੇ ਜਪਣ ਵਾਲੇ ਜਦੋਂ ਰੋਮ ਰੋਮ ਦੇ ਅੰਦਰ ਉਹ ਆਪ ਵਸਿਆ ਹੋਵੇ, ਜਿੱਥੇ ਉਹਦੇ ਆਪਣੀਆਂ ਆਵਾਜ਼ਾਂ ਹੋਣ, ਉਹਨੇ ਹੋਰ ਕੀ ਮੰਗਣਾ ਤੇ ਮੰਗਾਉਣਾ। ਗੁਰੂ ਸਵਾਇਓ ਇਹ ਦੂਰ ਦੀਆਂ ਬਾਤਾਂ ਨੇ, ਸੰਗਤ ਵਿੱਚ ਬੈਠਿਆਂ ਨਾ ਜਾਂ ਕਿਸੇ ਰੱਬ ਦੀ ਬਖਸ਼ਿਆਂ ਦੀ ਸੰਗਤ ਵੀ ਕਰਦਿਆਂ ਕਈ ਵਾਰ ਅੰਦਰ ਨੂੰ ਰਸ ਜਾ ਆ ਜਾਵੇ, ਆਤਮਾ ਠੰਡੀ ਚਾਲ ਉੱਠ ਜਾਵੇ, ਨੋਟ ਕਰਿਆ ਜੇ ਕੁਝ ਪਲ ਅੰਦਰ ਉਦੋਂ ਇੰਨਾ ਸੁੱਖ ਮਹਿਸੂਸ ਕਰਦਾ ਤੇ ਬਿਲਕੁਲ ਇਹਦੀਆਂ ਮੰਗਾਂ ਰਹੀ ਨਹੀਂ ਜਾਂਦੀਆਂ ਕਿ ਕੁਝ ਨਹੀਂ ਚਾਹੀਦਾ ਮੈਨੂੰ, ਆਹ ਜਿਹੜਾ ਸੁੱਖ ਬਣਿਆ ਨਾ ਇਹ ਬਣਿਆ ਰਵੇ। ਪਰ ਜਿਨ੍ਹਾਂ ਦੇ ਅੰਦਰ ਵਸਿਆ ਹੋਵੇ, ਸਤਿਗੁਰੂ ਜੀ ਨੇ ਨਾ ਭਾਈ ਬਿਧੀ ਚੰਦ ਨੂੰ ਜ਼ੋਰ ਲਗਾਇਆ ਤੂੰ ਮੰਗ, ਉਹਨੇ ਜ਼ੋਰ ਲਾਇਆ ਕੋਈ ਮੰਗ ਪੈਦਾ ਹੋਵੇ, ਜਦੋਂ ਨਾ ਹੋਈ ਤੇ ਸਤਿਗੁਰੂ ਜੀ ਦੇ ਚਰਨਾਂ ਦੇ ਅੰਦਰ ਚਰਨ ਪਕੜ ਕੇ ਰੋਈ ਜਾਵੇ, ਸਤਿਗੁਰੂ ਕੋਈ ਨਹੀਂ ਦੇ ਅੰਦਰ ਪੁਰਨਾ ਆਉਂਦਾ। ਲੋਕ ਤਾਂ ਕਹਿੰਦੇ ਨੇ ਨਾ ਇਹ ਹੋ ਨਹੀਂ ਸਕਦਾ, ਸਤਿਗੁਰੂ ਦਾ ਕਰਕੇ ਪ੍ਰਤੱਖ ਕਰਕੇ ਵਿਖਾਂਦਾ ਹੈ, ਕੋਈ ਅੱਜ ਕਰ ਲੈ ਕਿਸੇ ਪਿੱਛੇ ਕੀਤਾ, ਕੋਈ ਕੱਲ ਕਰੇ, ਇੱਥੇ ਕੋਈ ਘਾਟ ਨਹੀਂ ਕਿਸੇ ਚੀਜ਼ ਦੀ, ਘਾਟ ਤਾਂ ਗੁਰੂ ਕੇ ਕਾਰਨ ਸਾਡੇ ਆਪਣੇ ਦਿਲਾਂ ਦੇ ਅੰਦਰ, ਇਹਨੇ ਵੇਖਿਆ ਹੀ ਉੱਚਾ ਹੋ ਕੇ ਗੁਰੂ ਨਾਨਕ ਦੇ ਘਰ ਕੀ ਕੋਲੇ ਪੜਦਾ ਰੋਜ਼ ਭਈ ਸਾਚੇ ਸਾਹਿਬਾ ਕਿਆ ਨਾ ਕੀ ਘਰ ਤੇਰੇ, ਘਰ ਤਾਂ ਤੇਰਾ ਸਭ ਕੁਛ ਕਹਿ, ਜਿਸ ਦੇਖੇ ਸੋ ਪਾਵੇ, ਸਦਾ ਸਿਰਫ ਸਲਾਹ ਤੇਰੀ ਨਾਮ ਮਨ ਵਸਾਵੇ। ਜੇ ਹੁਣ ਸੱਚੀ ਮੁੱਚੀ ਗੱਲ ਹੋਵੇ ਭਈ ਸਤਿਗੁਰੂ ਦੇ ਘਰ ਸਭੋ ਕੋਲੇ, ਤੇ ਫਿਰ ਸਭੋ ਕੁਛ ਲੈਂਦੇ ਕਿਉਂ ਨੀ, ਲੈਣਾ ਵੀ ਚਾਹੁੰਦੇ ਆ। ਇਹ ਵੀ ਕਹਿੰਦੇ ਉਹਦੇ ਘਰ ਸਭੋ ਕੋਲੇ, ਇਹ ਵੀ ਚਾਹੁੰਦਾ ਵੀ ਮਿਲੇ ਕਿ ਸਾਰਾ ਕੁਝ, ਤੇ ਫਿਰ ਇਹਨੂੰ ਮਿਲਦਾ ਕਿਉਂ ਨੀ। ਸਾਧ ਸੰਗਤ ਗਰੀਬ ਨਿਵਾਰ ਪਿਤਾ ਜੀ ਕਹਿੰਦੇ ਜਿਹੜੇ ਨਾਮ ਭਜਨ ਬੰਦਗੀ ਦੇ ਰਸਤੇ ਤੇ ਚੱਲ ਕੇ ਮਿਲਣਾ ਏ, ਉਹ ਸੜਕ ਤੇ ਅੰਦਰ ਤੁਰ ਕੇ ਰਾਜੀ ਨਹੀਂ, ਇਹ ਚਾਹੁੰਦਾ ਏ ਕੋਈ ਅਰਦਾਸ ਕਰੇ ਤੇ ਕੰਮ ਮੇਰਾ ਹੋ ਜਾਵੇ, ਇਹ ਚਾਹੁੰਦਾ ਏ ਕੋਈ ਬਾਣੀ ਪੜ੍ਹੇ ਤੇ ਕੰਮ ਮੇਰਾ ਹੋ ਜਾਵੇ, ਮੈਂ ਕੇਵਲ ਪੈਸੇ ਦਿਆਂ, ਅਖੰਡ ਪਾਠ ਕੋਈ ਕਰਕੇ ਚਲਾ ਜਾਵੇ ਤੇ ਕੰਮ ਮੇਰਾ ਹੋਵੇ। ਸਤਿਗੁਰੂ ਕਹਿੰਦੇ ਰੱਬ ਨੂੰ ਪੈਸਾ ਨਹੀਂ ਚਾਹੀਦਾ, ਤੁਹਾਡੀ ਭਾਵਨਾ ਚਾਹੀਦੀ ਹੈ, ਉਹ ਪੈਦਾ ਕਰੋ ਤੇ ਬਸ ਉਹਦੇ ਨਾਲ ਉਹ ਕਾਰਕਦਾਸ ਹੋਣਗੇ। ਹੁਣ ਸਤਿਗੁਰੂ ਜੀ ਨੇ ਮੇਰ ਵਰਤਾਏ, ਛੇਵੇਂ ਪਾਤਸ਼ਾਹ ਨੇ ਬਿਧੀ ਚੰਦ ਨੂੰ ਕਿਹਾ ਬਿਧੀ ਚੰਦਾ ਮੰਗ, ਉਹਨ ਕੀ ਮੰਗੇ ਕੋਈ ਨੁੱਕਰ ਖਾਲੀ ਨਹੀਂ ਦਿਸਦੇ। ਜਦੋਂ ਚੁੱਕਿਆ ਰਿਹਾ ਤੇ ਸਤਿਗੁਰੂ ਜੀ ਨੇ ਚਾਰ ਬਚਨ ਮੁਬਾਰਕ ਰਚਨਾ ਤੋਂ ਫੁਰਮਾ ਦਿੱਤੇ, ਸਤਿਗੁਰ ਦਾ ਅੰਗ ਸਾਧ ਦਾ ਸੰਗ ਨਾਮ ਦਾ ਰੰਗ ਨਿਸ਼ਚਾ ਅਪੰਗ, ਫਿਰ ਸੇਵਾ ਵਿੱਚ ਹਾਜ਼ਰ ਹੋ ਗਿਆ ਦੂਜੀ ਵਾਰ, ਫਿਰ ਗਰੀਬ ਨਿਵਾਰ ਪਿਤਾ ਪ੍ਰਸੰਨ ਹੋਏ ਮੰਗ, ਫਿਰ ਕੋਈ ਮੰਗ ਨਹੀਂ, ਬਸ ਇਹੀ ਹੈ। ਮੈਂ ਪਿਆਰ ਦੇ ਬਚਨ ਸੁਣੇ ਬਹੁਤ ਉੱਚੇ ਨੇ, ਉਹ ਕਹਿੰਦੇ ਰੱਬ ਨੂੰ ਨਾ ਜਿਹੜੀ ਸਭ ਤੋਂ ਆਖਰੀ ਭੇਟਾ ਹੈ ਨਾ, ਜਿਹੜੀ ਸਭ ਤੋਂ ਸੋਹਣੀ, ਜਿਹੜਾ ਇਸ ਬੰਦੇ ਨੇ ਦੇਵੇ ਤੇ ਉਹ ਖੁਸ਼ ਹੁੰਦਾ ਹੈ, ਤੇ ਇਹਦੇ ਕੋਲ ਦੇਣ ਲਈ ਹੁੰਦੀ ਏ, ਉਹ ਹੈ ਜਦੋਂ ਉਹਦੇ ਪਿਆਰਾਂ ਵਿੱਚ ਭੇਜ ਕੇ ਇਹ ਹੰਝੂਆਂ ਦੀ ਝੜੀ ਲਗਾਉਂਦਾ ਹੈ ਨਾ, ਉਹ ਸਭ ਤੋਂ ਕੀਮਤੀ ਮੋਤੀ ਤੇ ਗਹਿਣ ਕੇ ਰੱਬ ਨੂੰ ਭੇਟ ਕਰਨ ਲਈ, ਪਰ ਦਿਖਾਵੇ ਦੇ ਨਾ ਹੋਣ ਅੰਦਰ ਹੋਣ। ਗੁਰੂ ਕੇ ਪਿਆਰਿਓ ਉਹ ਹੋਣ ਉਹਦੇ ਪਿਆਰਾਂ ਵਿੱਚ ਭੇਜ ਕੇ, ਇਹ ਨਹੀਂ ਵੀ ਲੋਕਾਂ ਦੇ ਸਾਹਮਣੇ ਖੰਝੂ ਤੇ ਅੰਦਰ ਕੈਂਚੀਆਂ ਚੱਲਦੀਆਂ ਹੋਣ ਕਿਸੇ ਦੂਸਰੇ ਲਈ, ਨਹੀਂ ਅੰਦਰ ਵੀ ਹੋ ਬਾਹਰ ਵੀ ਉਹ ਹੋਵੇ ਦੋਨੋ ਪੱਖ ਤੇ, ਫਿਰ ਉਹ ਕਹਿੰਦੇ ਭੇਟਾ ਏ। ਜਦੋਂ ਬਿਧੀ ਚੰਦ ਨੇ ਖੰਝੂਆਂ ਦੇ ਮੋਤੀ ਭੇਟ ਕੀਤੇ ਤੇ ਗਰੀਬ ਅਨੁਵਾਦ ਪਿਤਾ ਮਹਾਰਾਜ ਉਹ ਚ ਮੇਲ ਕਰਕੇ ਬਚਨ ਕਹਿੰਦੇ ਬਿਧੀ चंद छीना गुरु का सीना प्रेम भगत पीना तदे कमी ना के प्रेम भक्ति पिजा रहेगा तो सतगुरु जी दे सीने में लगा रहेगा कदे तेन किसी चीज की कमी नहीं आएगी। ते गुण ए बोल के ने तुम नाम मंगे जेवी के जपन वाला नु जरूर चेता रखनी चाहिए है। सात संग असीना ऐखो जी गलतां विच रुक गए आ ऐखो जी जगह ते दीवार बना ली है जेड़ा सिख ने तम करता सी ना बचपन सी जेड़ा तुसी बारो तीन बच्चियां ली गलतां कर दे पांच साल पे जो कोई तुसी मांग दे खेड़ दे गलतां कर दे सी ओ तुसी जवान होके 30 साल दे 40 दे 60 दा करो ते किन्ना भैड़ा लगदा है फिर सैना बैना बंदा होके ये बच्चा वाली गलतां कर दे तुहानू भी ना चंगा लगदा ते गुरु के प्यारे हो गल वड्डी कह आप जी संगत ते जी सार गुरु के प्यार पाले सत्कार जो मेरे उस्ताद प्रिंसिपल जसबीर सिंह साहब ਉਹ ਵੀ ਸਾਡੇ ਸਤਿਕਾਰ ਯੋਗ ਭੈਣ ਜੀ ਪਹੁੰਚੇ ਨੇ ਜਿਨ੍ਹਾਂ ਦੇ ਚਰਨਾਂ ਵਿੱਚ ਬੈਠ ਕੇ ਇਹ ਸ਼ਬਦ ਸਿੱਖ ਕੇ ਤੁਹਾਡੀ ਸੇਵਾ ਚ ਆਏ ਆ। ਮੈਂ ਬੇਨਤੀ ਕਰ ਲੱਗਾ ਸਾਂ ਕਦੇ ਵੇਖਿਆ ਜੀ ਹੁਣ ਜੇ ਅਸੀਂ ਬੱਚਿਆਂ ਵਾਲੀਆਂ ਗੱਲਾਂ ਵੱਡੀ ਉਮਰ ਚ ਕਰੀਏ ਨਹੀਂ ਚੰਗਾ ਲੱਗਦਾ ਹੋ ਸਕਦਾ ਮੈਂ ਗਲਤ ਹੋ ਮੈਨੂੰ ਮਾਫ਼ ਕਰਿਆ ਜੇ ਅੱਜ ਕੌਮ ਦਾ ਕੋਈ 5-7% ਹਿੱਸਾ ਛੱਡ ਕੇ ਸਮੁੱਚੀ ਕੌਮ ਜ਼ਿੰਦਗੀ ਭਰ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ 5 ਸਾਲ ਦੇ ਬੱਚਿਆਂ ਵਾਲਾ ਕੀ ਪ੍ਰਚਾਰ ਸੁਣ ਕੇ ਰਾਜੀ ਤੇ ਪ੍ਰਚਾਰ ਕਰਕੇ ਰਾਜੀ ਕਰਨ ਉਸ ਤੋਂ ਉੱਚੀ ਇਹਨਾਂ ਨੂੰ ਅਸੀਂ ਪਕਾ ਕੇ ਮਾੜੀ ਦੀ ਉੱਚੀ ਗੱਲ ਹੋਵੇ ਅਸੀਂ ਫੈਸਲਾ ਦਿੰਦੇ ਹਾਂ ਕਿ ਗੁਰਮਤ ਨਹੀਂ ਜੇ ਇਹਨੂੰ ਬਾਹਰ ਕੱਢੋ ਹੱਦ ਹੋ ਗਏ। ਗੁਰੂ ਕੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਜਿਉਂਦਿਆਂ ਦੀ ਨਿਰੰਕਾਰ ਦੀ ਪ੍ਰਾਪਤੀ ਕਰਵਾਉਂਦੇ ਨੇ ਜਿਉਂਦਿਆਂ ਜੀ ਮੇਰੇ ਸਤਿਗੁਰੂ ਜੀ ਸਾਨੂੰ ਬਾਦਸ਼ਾਹਾਂ ਤੋਂ ਉੱਚੇ ਲੈਵਲ ਤੇ ਬਿਠਾਉਣਾ ਚਾਹੁੰਦੇ ਨੇ ਤੇ ਅਸੀਂ ਨਿਆਣਿਆਂ ਵਾਂਗੂ ਉਹੀ ਗੱਲਾਂ ਦਸਤਾਰ ਕੇ ਮਿਲਣੀ ਚਾਹੀਦੀ ਹੈ ਹੱਥ ਕਦੋਂ ਧੋਣੇ ਚਾਹੀਦੇ ਨੇ ਦੇਹ ਨੂੰ ਅਸੀਂ ਪ੍ਰਵਾਨ ਕਰਨ ਲੱਗਿਆਂ ਕਦੋਂ ਕੀ ਕਰਨਾ ਦੋਵੇਂ ਤੇ ਪਹਿਲੇ ਦਿਨ ਦੀਆਂ ਗੱਲਾਂ ਸਨ ਸਾਧ ਸੰਗ ਕਰਨਾ ਇਹ ਸੀ ਇਹ ਮਨ ਕਿਧਰੇ ਇਹ ਨਿੰਦਾ ਤੇ ਨਹੀਂ ਕਰਨਾ ਇਹ ਤਨ ਕਿਧਰੇ ਨਿੰਦਾ ਤੇ ਨਹੀਂ ਸੁਣਦੇ ਅੱਜ ਮਨ ਨੇ ਕਿੰਨੇ ਲੋਕਾਂ ਦਾ ਬੁਰਾ ਸੋਚਿਆ ਅੱਜ ਮੇਰੀ ਰਸਨਾ ਨੇ ਕਿਤਨਾ ਜਪਿਆ ਪਿਆਰਿਓ ਉਹ ਪਿੱਛੇ ਸਤਿਗੁਰੂ ਤਾਂ ਰੱਬ ਦੀ ਬਾਂਹ ਪਕੜਾਉਣ ਨੂੰ ਰਾਜੀ ਅਸੀਂ ਕੇਵਲ ਅਜੇ ਆ ਮੁੱਢਲੀ ਗੱਲ ਗੁਰੂ ਦੀ ਫਜ਼ੂਰੀ ਚ ਬਹਿਣ ਦੀ ਗੱਲਾਂ ਜ਼ਿੰਦਗੀ ਭਰ ਕਰੀ ਜਾਂਦੇ ਹਾਂ। ਬਹੁਤ ਸੋਹਣਾ ਪ੍ਰਿੰਸੀਪਲ ਸੁਖਬੀਰ ਸਿੰਘ ਪੁਰਾ ਨੇ ਇੱਕ ਬਚਨ ਕਿਹਾ ਸੀ ਉਹ ਕਹਿੰਦੇ ਨੇ ਦੋ ਚੀਜ਼ਾਂ ਤੇ ਕਦੇ ਬਹਿਸ ਤੇ ਵਿਚਾਰ ਨਹੀਂ ਚਾਹੀਦੇ। ਪੁੱਛਿਆ ਕਿਹੜੀਆਂ ਕਹਿੰਦੇ ਵੀ ਇੱਕ ਸਾਡਾ ਗੁਰੂ ਕਿਹੜਾ ਏ ਤੇ ਇੱਕ ਕਦੇ ਅੰਮ੍ਰਿਤ ਤੇ ਪਿਆਰਿਓ ਬਹਿਸ ਨਹੀਂ ਚਾਹੀਦੀ। ਉਹਦਾ ਕਾਰਨ ਕਹਿੰਦੇ ਹੱਥ ਧੋ ਗਏ ਅਜੇ ਤੱਕ ਸਾਨੂੰ ਇਹ ਵੀ ਪਤਾ ਲੱਗਾ ਕਿ ਸਾਡਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਏ ਇਹ ਬਾਰ-ਬਾਰ ਕਹਿਣ ਦੀ ਕੀ ਲੋੜ ਏ ਜੀ ਮੇਰਾ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਏ। ਕਹਿੰਦੇ ਹੁਣ ਤਾਂ ਅਗਲੀ ਗੱਲ ਕਰੀਏ ਸਤਿਗੁਰੂ ਆਖਦੇ ਕੀ ਨੇ। ਦੂਜੀ ਗੱਲ ਸੀ ਅੰਮ੍ਰਿਤ ਸੰਚਾਰ ਦੀ ਇਹ ਹਰ ਸਿੱਖ ਨੂੰ ਪਤਾ ਹੋਣਾ ਚਾਹੀਦਾ ਏ ਅੰਮ੍ਰਿਤ ਛਕਣ ਤੋਂ ਬਗੈਰ ਸਾਈਂ ਦੇ ਘਰ ਨਾਲ ਸਾਂਝ ਨਹੀਂ ਬਣਦੀ। ਇਹ ਫੈਸਲਾ ਹੀ ਹੈ ਹੁਕਮ ਹੀ ਹੈ ਇਹਨੇ ਕਦੇ ਬਦਲਣਾ ਨਹੀਂ। ਜੇ ਭਲਾ ਕੋਈ 50 ਸਾਲ ਵਿਚਾਰ ਕਰ ਲਵੇਗਾ ਪੜ੍ਹ ਲਿਖ ਕੇ ਕੀ ਸੋਚਦੇ ਹੋ ਵੀ ਉਹ ਬਦਲਾ ਪਵੇਗਾ ਵੀ ਅੰਮ੍ਰਿਤ ਤੋਂ ਬਗੈਰ ਹੀ ਕੋਈ ਸਿੱਖੀ ਵਿੱਚ ਆ ਜਾਏਗਾ ਜਾਂ ਕਿਹੜੀ ਵਿਚਾਰਧਾਰਾ ਕੱਢੇਗਾ ਉਹਦੇ ਪਤਾ ਹੀ ਹੈ। ਕਹਿੰਦੇ ਇਸ ਤੋਂ ਅੱਗੇ ਪੜ੍ਹਾਈ ਸ਼ੁਰੂ ਕਰਨੀ ਸੀ ਗੱਲਾਂ ਕਰਨੀਆਂ ਸਨ ਆਪਣੇ ਮਨ ਨਾਲ ਗੱਲ ਕਰਨੀ ਸੀ ਆਤਮਾ ਨੂੰ ਪਰਮਾਤਮਾ ਨਾਲ ਮਿਲਣ ਦੀ ਬਾਤ ਸਮਝਣੀ ਸੀ ਸੱਚੇ ਸਾਹਿਬ ਦੇ ਘਰ ਦਾ ਖਜ਼ਾਨਾ ਉਧਰ ਤੁਰਿਆ ਹੀ ਨਾ ਸਾਧ ਸੰਗਤ ਪਰ ਇੱਥੇ ਪਰ ਵਿਧੀ ਚੰਨ ਨੂੰ ਜਦੋਂ ਉਸ ਪਲ ਤੇ ਪਹੁੰਚ ਗਿਆ ਏ ਜਿੱਥੇ ਮੰਗ ਕੋਈ ਨਹੀਂ ਸਤਿਗੁਰੂ ਆਪ ਕਹਿੰਦੇ ਨੇ ਜੋ ਕਹੋਗੇ ਮਿਲੇਗਾ। ਸਾਧ ਸੰਗਤ ਉਹ ਇਸ ਧਰਤੀ ਦੇ ਉੱਪਰ ਚੱਲਦੇ ਫਿਰਦੇ ਰੱਬ ਵਰਗੇ ਜੀਵਨ ਤੁਰੇ ਫਿਰਦੇ ਕਰਨ ਪਰ ਉਹਨੇ ਵੀ ਇੱਕ ਮੰਗ ਮੰਗੀ ਸੀ। ਕਹਿਣ ਲੱਗਾ ਸਾਹਿਬਾ ਜੇ ਤਰੁੱਟ ਪਿਆ ਨਾ ਇੱਕ ਖਿਆਲ ਤੂੰ ਆਪੇ ਪਾਇਆ ਏ ਬਸ ਇਹ ਪੂਰਾ ਕਰਦੇ ਸਾਹਿਬ ਖੁਸ਼ ਹੋਏ ਦੱਸੋ ਕਿਰਪਾ ਲੈਣੀ ਹੈ ਨਾ ਤੇ ਕੌਣ? ਉਹਨਾਂ ਨੇ ਪਤਾ ਕੀ ਮੰਗਿਆ? ਕਹਿਣ ਲੱਗੇ ਸਤਿਗੁਰੂ ਇਹ ਤਿਲਕਣ ਵਾਜੀ ਏ ਸੰਸਾਰ, ਭਾਵੇਂ ਕੋਈ ਇੱਕ ਜਪਜੀ ਦਾ ਪਾਠ ਕਰੇ ਤੇ ਭਾਵੇਂ ਸੌ, ਭਾਵੇਂ ਕੋਈ 10 ਮਿੰਟ ਨਾਮ ਜਪੇ ਤੇ ਭਾਵੇਂ ਕੋਈ ਸਵਾਸ ਸਵਾਸ ਜਪੇ, ਭਾਵੇਂ ਕੋਈ ਗੁਰੂ ਕੇ ਪਿਆਰੇ ਉਹ ਕੱਲਾ ਐਤਵਾਰ ਗੁਰੂ ਘਰ ਆਵੇ ਤੇ ਦੂਸਰਾ ਹਰ ਦਿਨ ਸਤਿਗੁਰੂ ਜੀ ਦੇ ਚਰਨਾਂ ਚ ਆ ਕੇ ਨਮਸਕਾਰਾਂ ਕਰੇ, ਇਹ ਮਤ ਕੋਈ ਮਾਣ ਕਰੇ ਮੈਂ ਕੌਣ ਕਦੇ ਡੋਲਣਾ ਨਹੀਂ, ਮੈਂ ਕੌਣ ਲੋਕਾਂ ਨੂੰ ਫੈਸਲੇ ਸੁਣਾਏ ਕਰਨ, ਮੈਂ ਤਾਂ ਹੁਣ ਸਿੱਖੀ ਨੂੰ ਸਮਝ ਲਿਆ ਏ, ਹੁਣ ਮੈਂ ਦੂਸਰੇ ਨੂੰ ਸਮਝਾਤਾ ਨਹੀਂ। ਕਹਿਣ ਲੱਗੇ ਇਹ ਮਨ ਜਿਹੜਾ ਹੈ ਨਾ ਅੰਤਲੇ ਸਵਾਸ ਤੱਕ ਵੀ ਅੰਦਰੋਂ ਬੋਲ ਕੇ ਡੁਲਾ ਸਕਦਾ ਹੈ। ਤੁਸੀਂ ਵੇਖਦੇ ਹੋ ਕਈ ਵਾਰ ਬਹੁਤ ਉੱਚ ਚੋਟੀ ਤੇ ਪਹੁੰਚੇ ਕੋਈ ਪੁਰਖ ਵੀ ਡੋਲ ਜਾਂਦੇ ਕਰਨ ਤੇ ਅਸੀਂ ਫਸਦੇ ਹਾਂ, ਉਹਨਾਂ ਦੀ ਖਿੱਲੀ ਉਡਾਉਂਦੇ ਹਾਂ, ਉਹ ਡੋਲ ਗਏ ਬੜੇ ਵੱਡੇ ਵੱਡੇ ਅਖਵਾਂਦੇ ਸਨ, ਮਨਾ ਉਹਨੇ ਬਹੁਤ ਸਫ਼ਰ ਤੈਅ ਕਰਕੇ ਉਹ ਡੋਲਿਆ ਏ। ਰੱਬ ਦਾ ਨਿਯਮ ਨਹੀਂ ਗਏ, ਇਸ ਨੂੰ ਵਿਚਾਰਿਆ ਜੇ ਵੀ ਜਿਵੇਂ ਦੁਨਿਆਵੀ ਤੌਰ ਤੇ ਗੁਰੂ ਕੇ ਪਿਆਰੇ ਹੋ ਸਾਡੇ ਨਾਪ ਤਾਂ ਹੋਰ ਕਰਨ ਪਰ ਪਰਮੇਸ਼ਰ ਦੇ ਹੋਰ ਨੇ। ਸਤਿਗੁਰੂ ਜੀ ਕਹਿੰਦੇ ਨੇ ਜੇ 10 ਕਲਾਸਾਂ ਪੜ੍ਹ ਲਈਏ ਤੇ ਦੁਬਾਰਾ ਤੁਹਾਨੂੰ ਪਹਿਲੀ ਵਿੱਚ ਤਾਂ ਨੀ ਨਾ ਬੈਠਣਾ ਪਵੇਗਾ, ਯਾਰਵੀਂ ਚ ਨੰਬਰ ਘੱਟ ਹੋਣ ਤੇ ਦੁਬਾਰਾ ਦਸਵੀਂ ਕਰ ਲੋਗੇ, ਤੀਜੀ ਵਾਰੀ ਕਰ ਲੋਗੇ, ਪਿੱਛੇ ਨਹੀਂ। ਪਰ ਇਸ ਰਾਹ ਤੇ ਤੁਰਿਆ ਕੋਈ ਅਹੰਕਾਰ ਕਰੇ ਤੇ ਰੱਬ ਉਹਦਾ ਜੀਰੋ ਤੋਂ ਸਫ਼ਰ ਸ਼ੁਰੂ ਕਰਦਾ ਹੈ। ਗੁਰੂ ਸਵਾਰਿਓ ਪਰ ਉਹਦਾ ਬਿਰਦ ਏ, ਉਹਦਾ ਸੁਭਾਵ ਬਖਸ਼ੇਂਦਕ ਹੈ। ਸਾਹਿਬ ਕਹਿੰਦੇ ਅੰਤਲੇ ਦਮ ਤੱਕ ਡਰ ਕੇ ਰਹੀਏ, ਜਿੰਨੀ ਕਮਾਈ ਕਰੋਗੇ ਉਹ ਕਮਾਈ ਤਾਂ ਪੂਰ ਰਹੇਗੀ ਪਰ ਸਫ਼ਰ ਦੁਬਾਰਾ ਸ਼ੁਰੂ ਕਰਨਾ ਪੈ ਸਕਦਾ ਜੇ। ਪਰ ਬਿਧੀ ਚੰਦ ਕਹਿੰਦੇ ਸਤਿਗੁਰੂ ਇੱਕ ਮੇਲ ਕਾਲ ਪਤਾ ਨੀ ਕਦੋਂ ਇਸ ਦੁਨੀਆ ਦੇ ਇਹ ਅੰਦਰ ਆ ਵੜੇ, ਮੇਲ ਕਰੋ ਮੇਰੇ ਅੰਦਰ ਅੱਜ ਤੋਂ ਬਾਅਦ ਕਦੇ ਮੰਗਣ ਵਾਲੀ ਇੱਛਾ ਤੇ ਮੰਗਣ ਵਾਲਾ ਮਨ ਹੀ ਦੁਬਾਰਾ ਸਰੀਰ ਚ ਨਾ ਆਵੇ, ਨਾ ਮੈਂ ਕੂਵਾਂ ਤੇ ਨਾ ਮੈਂ ਮੰਗਾ। ਸਤਿਗੁਰੂ ਜੀ ਨੇ ਸੀਨੇ ਨਾਲ ਲਾ ਕੇ ਕਿਹਾ ਸੀ ਜਿਹਨੂੰ ਲੋਕ ਲੱਭਦੇ ਨੇ ਰੱਬ ਨੂੰ ਆਕਾਸ਼ ਵੱਲ, ਇਹ ਧਰਤੀ ਤੇ ਚੱਲਦੇ ਫਿਰਦੇ ਪਰਮੇਸ਼ਰ ਦੇ। ਗੁਰੂ ਕੀ ਬਾਣੀ ਆਖਦੀ ਹੈ ਨਾ ਖਾਸ ਕਰਕੇ ਨਾਨਕ ਪਾਤਸ਼ਾਹ ਦੇ ਸਲੋਕ ਰੱਬ ਕਿੱਥੇ ਹੈ, ਸਾਹਿਬ ਇਧਰ ਇਸ਼ਾਰਾ ਕਰਦੇ ਨੇ ਕਹਿੰਦੇ ਜਿਨ੍ਹਾਂ ਵਿੱਚ ਇਹ ਗੁਣ ਹੋਣ ਉਹਨਾਂ ਦੇ ਅੰਦਰ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਜਰੇਂਦਾ। ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ, ਕਹਿੰਦੇ ਸੱਚਾ ਮਨ ਤੇ ਸਾਡਾ ਮੂਰਖ ਮਨ ਕੀ ਕਰਦਾ ਹੈ, ਕਹਿੰਦਾ ਜੇ ਰੱਬ ਉਸ ਰੂਪ ਵਿੱਚ ਆਵੇ ਉਹਨੂੰ ਤਾਂ ਦਾਸਾਂ ਕਰਾਂਗਾ, ਰੱਬ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਦਰਸ਼ਨ ਦੇਵੇ ਮੈਂ ਚਰਨ ਧੋ ਧੋ ਕੇ ਪੀਵਾਂਗਾ। ਜੇ ਕਿਸੇ ਵਿਅਕਤੀ ਦੇ ਮੂੰਹ ਤੋਂ ਰੱਬ ਵਰਗੇ ਕੋਈ ਸ਼ਬਦ ਨਿਕਲਣ ਉਹ ਨਹੀਂ ਪ੍ਰਵਾਨ ਕਰਾਂਗਾ। ਤੇ ਫਿਰ ਕਹਿੰਦਾ ਮੈਂ ਸਤਿਗੁਰੂ ਜੀ ਨੂੰ ਮੰਨਦਾ ਨਾ ਹੀ ਕਹਿਣ ਨਾਲ ਬਾਤ ਬਣਨੀ ਹੈ, ਇਹ ਤਾਂ ਸਤਿਗੁਰੂ ਆਖੀ ਉਹ ਦੇ ਦੇਵੇ ਜਦੋਂ ਇਧਰੋਂ ਉਹ ਆਵੇ ਤੇ ਉਹਦੀ ਪਹਿਚਾਣ ਹੋਵੇ। ਪਹਿਲਾਂ ਮੇਰੇ ਸਤਿਗੁਰੂ ਕਹਿੰਦੇ ਨੇ ਉਹ ਆਉਂਦਾ ਹੀ ਰੂਪ ਉਲਟਾ ਕੇ, ਪ੍ਰੋਫੈਸਰ ਪੂਰਨ ਸਿੰਘ ਤਾਂ ਕਹਿੰਦਾ ਏ ਉਹ ਕਹਿੰਦਾ ਜਦੋਂ ਨਿਰੰਕਾਰ ਤੁਹਾਡੀ ਸੇਵਾ ਤੁਹਾਡੀ ਸਿਮਰਨ ਤੁਹਾਡੀ ਭਾਵਨਾ ਤੇ ਖੁਸ਼ ਹੁੰਦਾ ਹੈ ਨਾ ਉਹ ਤੁਹਾਡੇ ਕੋਲ ਮੰਗਤੇ ਦਾ ਰੂਪ ਧਾਰਨ ਕਰਕੇ ਆਉਂਦਾ ਕੁਝ ਮੰਗਣ ਲਈ। ਹੁਣ ਸਾਡੀਆਂ ਅੱਖਾਂ ਕਿੱਥੋਂ ਪਛਾਣਨਗੀਆਂ ਗੁਰੂ ਕੇ ਪਿਆਰੇ ਹੋ ਇਹ ਮੰਗਤਾ ਏ ਕੇ ਇਹ ਦਾਤਾ ਏ ਜਿਹੜਾ ਮੇਰੇ ਦਰ ਤੇ ਆ ਕੇ ਖਲੋਤਾ ਏ। ਸਾਧ ਸੰਗਤ ਅਸੀਂ ਤਾਂ ਤਾਲੇ ਪੈ ਕੇ 100 ਕਮੈਂਟਸ ਦਿਆਂਗੇ, ਤਕੜਾ ਏ ਹੱਟਾ ਕੱਟਾ ਮੰਗ ਕੇ ਤੂੰ ਖਰਚਣ ਕਰਕੇ ਖਾ, ਮੇਰੇ ਸਤਿਗੁਰੂ ਨੀ ਕਹਿੰਦੇ ਕਿ ਮੰਗਣਾ ਚਾਹੀਦਾ ਏ, ਗੱਲ ਚੱਲ ਰਹੀ ਹੈ ਉਹ ਪਤਾ ਨੀ ਕਿਹੜੇ ਰੂਪ ਵਿੱਚ ਆਵੇ ਤੇ ਸਤਿਗੁਰੂ ਜੀ ਆਖਦੇ ਨੇ ਪਿਆਰਿਆ ਇਸ ਗੱਲ ਲਈ ਤੈਨੂੰ ਲੋੜ ਕੇਵਲ ਉਹਦੇ ਸ਼ਬਦ ਤੇ ਨਾਮ ਨੂੰ ਪਿਆਰ ਤਾਰ। ਸਰਮਤ ਨੂੰ ਜਦੋਂ ਕਤਲ ਕਰਨ ਲੱਗੇ ਸਨ ਤੇ ਉਹਨੂੰ ਵੀ ਇਹ ਪੁੱਛਿਆ ਸੀ ਨਾ ਸਰਮਤ ਦੇਖ ਅਸੀਂ ਤੇਰੇ ਕਾਤਲ ਕੋਈ ਇੱਛਾ ਕਹੀ ਤੇ ਉਹਨੇ ਵੀ ਆਖਿਆ ਸੀ ਮੂੰਹ ਮਿਠਾਈ ਕਰਾਉਣਾ ਤਾਂ ਲੋ, ਕਹਿਣ ਲੱਗੇ ਸੀ ਤੇਰੇ ਕਾਤਲ ਕਾਤਲ ਤੇ ਤੂੰ ਮੂੰਹ ਮਿੱਠਾ ਕਰਵਾ ਰਿਹਾ ਪਛਾਣਦਾ ਨਹੀਂ ਤੇ ਖਿੜਖਿੜਾ ਕੇ ਹੱਸ ਪਿਆ। ਹੱਸ ਕੇ ਕਹਿਣ ਲੱਗਾ, ਉਹ ਖੁਦਾ ਮੇਰੇ ਸਾਹਮਣੇ ਇਹੋ ਜਿਹੇ ਡਰਾਪੇ ਨਾ ਤਾਰ, ਮੈਨੂੰ ਪਤਾ ਏ ਇਧਰੋਂ ਹੁਕਮ ਮਨਾਉਣ ਵਾਸਤੇ ਮੇਰੇ ਅੰਦਰ ਬੈਠ ਗਿਆ ਏ, ਇਧਰ ਮੇਰਾ ਸਿਰ ਕਤਲ ਕਰਨ ਵਾਸਤੇ ਆਪ ਹੀ ਰੂਪ ਬਣਾ ਕੇ ਆ ਪਿਆ ਹੈ। ਉਹਨੂੰ ਕਾਤਲਾਂ ਵਿੱਚੋਂ ਵੀ ਰੱਬ ਦਿਸਦਾ ਏ, ਪਰ ਕਾਤਲਾਂ ਨੂੰ ਫਕੀਰ ਵਿੱਚੋਂ ਵੀ ਰੱਬ ਦੇ ਅੰਸ਼ ਨਹੀਂ ਦਿਸ ਰਹੇ ਹੈ। ਉਹੀ ਬੰਦਾ ਤੇ ਉਹੀ ਬੰਦਾ, ਇਹ ਬਦਲਦੀ ਕੇਵਲ ਅੱਖ ਤੇ ਅੱਖ ਪਿਆਰਿਓ, ਡਾਕਟਰ ਨਹੀਂ ਬਦਲ ਸਕਦੇ। ਅੱਖ ਅੰਦਰਲੀ ਪੈਸੇ ਨਾਲ ਨਹੀਂ ਬਦਲਦੀ, ਅੱਖ ਬਾਹਰ ਦੇ ਗਿਆਨ ਨਾਲ ਨਹੀਂ ਬਦਲਦੀ, ਅੱਖ ਬਦਲਦੀ ਗੁਰੂ ਨਾਨਕ ਪਿਤਾ ਦੇ ਸ਼ਬਦ ਤੇ ਨਾਮ ਤੇ ਉਹਦੀ ਕਿਰਪਾ ਨਾਲ ਬਦਲਦੀ ਹੈ। ਸਤਿਗੁਰੂ ਕਹਿੰਦੇ ਐਥੋ ਜੋ ਲਾਟ ਲੜਾਉਂਦਾ ਏ, ਦੁੱਧ ਪੁੱਤ ਮੰਗੋ ਹਾਜ਼ਰ, ਜਨਮ ਮਰਨ ਕੱਟਣ ਲਈ ਆਓ ਹਾਜ਼ਰ, ਜੇ ਤੁਸੀਂ ਕੁਝ ਨਾ ਮੰਗੋ ਉਹ ਲੋਕ ਪ੍ਰਲੋਕ ਦੀਆਂ ਬਾਦਸ਼ਾਹੀਆਂ ਤੁਹਾਡੇ ਲਈ ਲੈ ਕੇ ਖਲੋਤਾ ਏ, ਪਰ ਉਹ ਕਿਵੇਂ ਆਉਣਗੀਆਂ ਤਾਂ ਇੱਕੋ ਤਰੀਕੇ ਨਾਲ ਜੀ ਵਾਹਿਗੁਰੂ
ਵਾਹਿਗੁਰੂ।
ਜੀਵਨ ਜੀਵੀਏ ਤੇ ਸਤਿਗੁਰੂ ਸਾਨੂੰ ਤਨ ਕਰਕੇ ਵੀ ਨਿਹਾਲ ਕਰਨ, ਮਨ ਕਰਕੇ ਵੀ ਦਰੀ ਪਰਿਵਾਰ ਪਿਤਾ ਜੀ ਖੁਸ਼ੀਆਂ ਕਿਹੜੇ ਬਖਸ਼ਿਸ਼ ਕਰਨ ਗੁਰੂ ਕੇ ਪਿਆਰਿਓ ਇਤਨੇ ਬਚਨ ਪ੍ਰਵਾਨ ਕਰਨੇ, ਸਤਿਗੁਰੂ ਜੀ ਦਾ ਸ਼ੁਕਰ ਗੁਜ਼ਾਰ ਤਾਂ ਇਤਨਾ ਪਿਆਰਾ ਮਾਹੌਲ ਆਪ ਜੀ ਨੇ ਬਣਾ ਕੇ ਰੱਖਿਆ। ਪੁੱਲ ਚੁੱਕ ਦੀ ਕਿਮਾ ਕਰਦੇ ਪਤੇ ਬੁਲਾਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।